ਵਿਗਨਾਨ ਕੇ ਨਾਸ਼ਕ
ਸ੍ਰੀ ਹਰਗੋਬਿੰਦ ਸ਼ੋਭ ਸੁਮਤ ਪ੍ਰਕਾਸ਼ਕ ਸ੍ਰੀ ਹਰ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਗੁਰੂ ਹਰ ਕ੍ਰਿਸ਼ਨ ਮਨਾਏ ਬਹੋਰੀ ਗੁਰੂ ਤੇਗ ਬਹਾਦੁਰ ਪਰਮ ਕਿਰ ਪਾਲਾ ਪਰਮ ਕਿਰ ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਧਰੋਂ ਧਰਾ ਪਰ ਪੁੰਨ ਪੁੰਨ ਸੀਸਾ ਪੁੰਨ ਪੁੰਨ ਸੀਸਾ ਬੰਦ ਹੋਂ ਪਾਰ ਬਾਰ ਜਗਦੀਸ਼ਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਏਕੰਕਾਰਾ ਸਤਿਗੁਰੂ ਇਹ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸੋਏ ਸਤਿਗੁਰ ਮਮ ਬੇਰੀ ਕਟਹੋ ਨਿਜ ਬੇਰੀ ਪਰਚਾਰ ਇਹ ਬੇਰੀ ਹੋਏ ਭਵ ਸਫਲ ਬਿਨ ਬੇਰੀ ਕਰ ਪਾਰ ਇਹ ਬੇਰੀ ਹੋਏ ਭਵ ਸਫਲ ਨਿਜ ਬੇਰੀ ਕਰ ਪਾਰ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬੇਕਾਰ ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਤਾਰ ਏਕੰਕਾਰਾ ਸਤਿਗੁਰੂ ਤੇਹ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸੋਏ
ਧੰਨ ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਮਿਹਰਬਾਨ ਅੰਤਰਜਾਮੀ ਸੁੱਖਾਂ ਦੇ ਸਾਗਰ ਸੱਚੇ ਪਾਤਸ਼ਾਹ ਦਾਸਾਂ ਗਰੀਬਾਂ ਦੀ ਸਦਾ ਹੀ ਇੱਜ਼ਤ ਰੱਖਣ ਵਾਲੇ ਪੱਤ ਰੱਖਣ ਵਾਲੇ ਦਇਆ ਕਰਨ ਵਾਲੇ ਮਿਹਰ ਕਰਨ ਵਾਲੇ ਬਖਸ਼ਿਸ਼ਾਂ ਕਰਨ ਵਾਲੇ ਲੋਕ ਪਰਲੋਕ ਵਿੱਚ ਸਹਾਇਤਾ ਕਰਨ ਵਾਲੇ ਹਾਜ਼ਰਾ ਹਜ਼ੂਰ ਜਹਰਾ ਜਹੂਰ ਸਰਬ ਕਲਾ ਭਰਪੂਰ ਸਮਰੱਥ ਗੁਰੂ ਪ੍ਰਤੱਖ ਗੁਰੂ ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਸਵਰੂਪ ਸੱਚੇ ਪਾਤਸ਼ਾਹ ਸਦਾ ਹੀ ਸਹਾਇਤਾ ਕਰਨ ਵਾਲੇ ਬਖਸ਼ਿਸ਼ਾਂ ਕਰਨ ਵਾਲੇ ਮਿਹਰਾਂ ਕਰਨ ਵਾਲੇ ਦਿਆਲੂ ਸੱਚੇ ਪਾਤਸ਼ਾਹ ਸੱਚੇ ਸਤਿਗੁਰੂ ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ
ਬੜੇ ਹੀ ਪ੍ਰੇਮ ਦੇ ਨਾਲ ਉਚਾਰਨ ਕਰੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ
ਹਜ਼ੂਰ ਮਹਾਰਾਜ ਜੀ ਦੀ ਪਵਿੱਤਰ ਹਾਜ਼ਰੀ ਦੇ ਅੰਦਰ ਸੁਭਾਈਮਾਨ ਸਾਧ ਸੰਗਤ ਜੀ ਆਪ ਜੀ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰ ਰਹੇ ਹੋ ਉੱਥੇ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਗੁਰੂ ਪਿਆਰਿਆਂ ਪਾਸੋਂ ਸਰਵਣ ਕੀਤਾ ਮੇਰੇ ਰਾਮ ਹਰ ਜਨ ਕੈ ਹਉ ਬਲ ਜਾਈ ਕੇਸਾਂ ਕਾ ਕਰ ਚਵਰ ਟੁਲਾਵਾ ਚੜਨ ਧੂੜ ਮੁਖ ਲਾਈ ਗੁਰੂ ਸਾਹਿਬ ਜੀ ਦੀ ਪਵਿੱਤਰ ਗੁਰਬਾਣੀ ਸੁੱਖ ਦਿੰਦੀ ਹੈ ਜੀ ਗੁਰਬਾਣੀ ਪੜ੍ਹਨ ਦਾ ਤਰੀਕਾ ਹੋਵੇ ਗੁਰਬਾਣੀ ਪੜ੍ਹਨ ਦੀ ਮਰਜ਼ਾਦਾ ਹੋਵੇ ਕਿਸ ਤਰੀਕੇ ਨਾਲ ਗੁਰਬਾਣੀ ਦੀ ਗੁਰਬਾਣੀ ਨੂੰ ਪੜ੍ਹਨਾ ਹੈ ਮਰਜ਼ਾਦਾ ਸਹਿਤ ਕੀਰਤਨ ਹੋਵੇ ਕੀਰਤਨ ਬੰਦੇ ਨੂੰ ਬਹੁਤ ਸੁੱਖ ਦਿੰਦਾ ਹੈ ਕਿਉਂ ਸ਼ਬਦ ਸਮਾਗਮ ਹੋਵੇ ਕਿਸੇ ਮਰਗ ਦਾ ਜੀ ਕੋਈ ਸਰੀਰ ਚਲਾਉਣਾ ਕਰ ਜੇ ਜੀ ਅਤੇ ਗੁਰੂ ਕਾ ਰਾਗੀ ਸਿੰਘ ਉੱਥੇ ਸ਼ਬਦ ਗੁਰੂ ਸਾਹਿਬ ਦੇ ਅਵਤਾਰ ਗੁਰਪੁਰਬ ਵਾਲੇ ਪੜ੍ਹੀ ਜਾਵੇ ਜੀ ਅਤੇ ਜਦੋਂ ਗੁਰੂ ਸਾਹਿਬ ਜੀ ਦਾ ਚੱਲ ਰਿਹਾ ਹੋਵੇ ਅਵਤਾਰ ਗੁਰਪੁਰਬ ਅਤੇ ਗੁਰੂ ਕਾ ਕੀਰਤਨ ਜਾਂ ਦੂਜੇ ਸ਼ਬਦ ਪੜ੍ਹੀ ਜਾਏ ਮਰਗ ਵਾਲੇ ਤਾਂ ਵੀ ਗੱਲ ਨਹੀਂ ਬਣੇਗੀ ਜੀ ਅਵਤਾਰ ਗੁਰਪੁਰਬ ਦੇ ਦਿਨਾਂ ਵਿੱਚ ਉਹੋ ਜਿਹੇ ਸ਼ਬਦ ਕਰਨ ਉਹੋ ਜਿਹੇ ਸ਼ਬਦਾਂ ਦਾ ਕੀਰਤਨ ਕਰਨਾ ਹੈ ਉਹੋ ਜਿਹੇ ਸ਼ਬਦਾਂ ਦਾ ਕੀਰਤਨ ਉਹਨਾਂ ਦਿਨਾਂ ਦੇ ਵਿੱਚ ਆਪਾਂ ਉਹ ਸ਼ਬਦ ਪੜ੍ਹੀਏ ਜਿਹੜੇ ਕਿਸੇ ਦੀ ਅੰਤਮ ਅਰਦਾਸ ਤੇ ਪੜ੍ਹਨੇ ਸਾਡੇ ਦਸਵੇਂ ਪਾਤਸ਼ਾਹ ਦਾ ਹੋਇਆ ਹੋਏ ਅਵਤਾਰ ਜੀ ਹਾਂਜੀ ਤੇ ਆਪਾਂ ਉਹ ਸ਼ਬਦ ਪੜ੍ਹੀਏ ਜਿਹੜੇ ਅੰਤਮ ਅਰਦਾਸ ਤੇ ਪੜ੍ਹਨੇ ਇਹ ਜੁਗਤ ਨਹੀਂ ਹੈ ਜੀ ਗੁਰੂ ਸਾਹਿਬ ਜੀ ਦੀ ਗੁਰਬਾਣੀ ਸੁਖਦਾਈ ਹੈ ਪਰ ਗੁਰਬਾਣੀ ਦਾ ਪਾਠ ਤੇ ਗੁਰਬਾਣੀ ਕੀਰਤਨ ਕਰਨ ਦਾ ਵੱਖਰਾ ਸਮਾਂ ਜੀ ਸਪੀਕਰ ਦੇ ਵਿੱਚ ਅੰਮ੍ਰਿਤ ਵੇਲੇ ਕੋਈ ਰਹਿਰਾ ਸਾਹਿਬ ਦਾ ਪਾਠ ਕਰਨ ਲੱਗ ਪਏ ਤੇ ਛੇਤੀ ਉਹਨੂੰ ਕੋਈ ਟੋਕ ਦੇਗਾ ਜੀ ਵੀ ਇਹ ਸਮਾਂ ਰਹਿਰਾ ਸਾਹਿਬ ਦਾ ਨਹੀਂ ਹੈਗਾ ਰਹਿਰਾ ਸਾਹਿਬ ਦਾ ਸਮਾਂ ਤੇ ਸ਼ਾਮ ਨੂੰ ਹੈਗਾ ਜੀ ਤੇ ਜੇ ਕੋਈ ਜੀਵ ਚੜ੍ਹਾਈ ਕਰ ਜੇ ਤੇ ਰਾਗੀ ਸਿੰਘ ਕੀਰਤਨ ਸ਼ੁਰੂ ਕਰ ਦੇਵੇ ਜੀ ਹਰ ਪਹਿਲੜੀ ਲਾਮ ਪ੍ਰਵਿਰਤੀ ਕਰਮ ਦ੍ਰਿੜਾਇਆ ਬਲ ਰਾਮ ਜੀ ਉਹ ਤਾਂ ਵੀ ਕਿਸੇ ਨੇ ਕਹਿਣਾ ਵੀ ਇਹ ਤੇ ਵਿਆਹ ਸਮੇਂ ਕੀਰਤਨ ਕਰੀਦਾ ਜੀ ਇਸ ਕਰਕੇ ਗੁਰਬਾਣੀ ਦਾ ਕੀਰਤਨ ਮਰਜ਼ਾਦਾ ਸਹਿਤ ਹੋਵੇ ਤੇ ਉਹਦਾ ਜ਼ਿਆਦਾ ਲਾਭ ਹੈ ਅੱਜ ਕੱਲ੍ਹ ਦਸਵੇਂ ਪਾਤਸ਼ਾਹ ਦਾ ਅਵਤਾਰ ਗੁਰਪੁਰਬ ਚੱਲ ਰਿਹਾ ਕੀਰਤਨੀਏ ਸਿੱਖ ਉਹੋ ਜਿਹੇ ਸ਼ਬਦ ਗੁਰੂ ਕੀ ਸੰਗਤ ਨੂੰ ਸੁਣਾਉਣ ਤਾਂ ਕਿ ਉਹਨਾਂ ਦਾ ਮਾਹੌਲ ਬਣੇ ਜੀ ਮੇਰੇ ਰਾਮ ਹਰ ਜਨ ਕੈ ਹਉ ਬਲ ਜਾਈ ਕੇਸਾ ਕਾ ਕਰ ਚਵਰ ਟੁਲਾਵਾ ਚਰਨ ਧੂੜ
ਮੁਖ ਲਾਈ
ਇਹ ਦਿਨ ਗੁਰਬਾਣੀ ਦੇ ਕੀਰਤਨ ਵਿੱਚ ਗੁਰੂ ਦੀ ਸਿਫਤ ਵਾਲੇ ਨੇ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਬਹੁਤ ਵੱਡੇ ਨੇ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਿੱਖ ਬੜੇ ਬੜੇ ਵੱਡੇ ਹੋਏ ਤੇ ਬ੍ਰਹਮ ਗਿਆਨੀ ਸਿੱਖ ਹੋਏ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਤੇ ਦਰਸ਼ਨਾਂ ਵਿੱਚ ਇਹੋ ਜਿਹਾ ਆਨੰਦ ਸੀਗਾ ਜੀ ਬੜੇ ਬੜੇ ਮੁਸਲਮਾਨ ਪੀਰ ਵੀ ਆ ਕੇ ਮਹਾਰਾਜ ਦੇ ਦਰਸ਼ਨ ਕਰਦੇ ਰਹੇ ਜੀ ਦਮਦਮਾ ਸਾਹਿਬ ਦੀ ਧਰਤੀ ਤੇ ਦਸਵੇਂ ਪਾਤਸ਼ਾਹ ਬੈਠੇ ਤੇ ਇੱਕ ਪੀਰ ਜੀ ਮਿਲਣ ਆਏ ਮਹਾਰਾਜ ਨੂੰ ਬਠਿੰਡੇ ਦਮਦਮਾ ਸਾਹਿਬ ਮਨ ਵਿੱਚ ਇਹ ਫੁਰਨਾ ਸੀ ਵੀ ਉਮਰ ਉਹਨਾਂ ਦੀ ਛੋਟੀ ਹੈ ਤੇ ਮੇਰੀ ਉਮਰ ਬਹੁਤ ਵੱਡੀ ਹੈ ਇਹ ਵੀ ਸਰੀਰ ਦਾ ਪੁਤਲੇ ਦਾ ਬੰਦੇ ਨੂੰ ਮਾਣ ਹੋ ਜਾਂਦਾ ਜਿਉਂ ਜਿਉਂ ਭਿੱਜਾ ਕਮਲੀ ਤਿਉਂ ਤਿਉਂ ਭਾਰੀ ਹੋਏ ਜਿਉਂ ਜਿਉਂ ਸਰੀਰ ਦਾ ਪੁਤਲਾ ਪੁਰਾਣਾ ਹੋਈ ਜਾਂਦਾ ਤਿਉਂ ਤਿਉਂ ਬੰਦੇ ਨੂੰ ਸਰੀਰ ਦੇ ਪੁਤਲੇ ਦਾ ਵੀ ਮਾਣ ਹੋਣ ਲੱਗ ਪੈਂਦਾ ਜੀ ਪੀਰ ਜੀ ਨੂੰ ਸੀ ਵੀ ਮੈਂ ਬੜਾ ਵੱਡਾ ਪੀਰ ਹਾਂ ਜਿੱਥੇ ਮੈਂ ਵੱਡਾ ਪੀਰ ਹਾਂ ਉੱਥੇ ਮੇਰੀ ਉਮਰ ਵੀ ਬੜੀ ਵੱਡੀ ਹੈ ਜਿਨ੍ਹਾਂ ਦੇ ਕੋਲ ਚੱਲੇ ਹਾਂ ਉਹਨਾਂ ਦੀ ਉਮਰ ਸੁਣਿਆ ਵੀ 40 ਸਾਲਾਂ ਦੇ ਨੇੜੇ ਤੇੜੇ ਹੈ ਜੀ ਮਹਾਰਾਜ ਸਾਹਿਬ ਜੀ ਦੀ ਇਹਦੇ ਲਗਭਗ ਉਮਰ ਸੀਗੀ ਜੀ ਗੁਰੂ ਸਾਹਿਬ ਦੀ ਪੀਰ ਜੀ ਪਹਿਲਾਂ ਤੇ ਰਸਤੇ ਵਿੱਚ ਵਿਚਾਰ ਕਰਨ ਵੀ ਮੱਥਾ ਨਹੀਂ ਮੈਂ ਟੇਕਣਾ ਉਹਨਾਂ ਨੂੰ ਰੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ
ਬੰਦੇ ਦਾ ਮਨ ਇਸੇ ਤਰ੍ਹਾਂ ਦਾ ਗੁਰਮੁਖੋ ਮਿੰਟ ਚ ਸ਼ਰਧਾਲੂ ਤੇ ਮਿੰਟ ਚ ਸ਼ੰਕਾਲੂ ਇੱਕ ਮਿੰਟ ਚ ਸ਼ਰਧਾਲੂ ਹੋ ਜਾਂਦਾ ਤੇ ਇੱਕ ਮਿੰਟ ਚ ਸ਼ੰਕਾ ਵਾਲਾ ਵੀ ਹੋ ਜਾਂਦਾ ਜੀ ਸ਼ੰਕਾ ਵੀ ਕਰ ਬੈਠਦਾ ਮੈਂ ਉਹਨਾਂ ਨੂੰ ਮੱਥਾ ਨਹੀਂ ਟੇਕਣਾ ਆ ਗਿਆ ਮਹਾਰਾਜ ਦੇ ਕੋਲ ਤੇ ਕੀਰਤਨ ਹੋ ਰਿਹਾ ਸੀਗਾ। ਕੀਰਤਨ ਦੀ ਸਮਾਪਤੀ ਤੋਂ ਬਾਅਦ ਉੱਠ ਕੇ ਮਿਲਿਆ ਤੇ ਮਹਾਰਾਜ ਨੂੰ ਹੱਥ ਮਿਲਾਉਣ ਲੱਗਾ ਜੀ। ਉਹ ਦਸਵੇਂ ਪਾਤਸ਼ਾਹ ਨੂੰ ਗੱਜ ਕੇ ਅੱਖ ਵਾਹਿਗੁਰੂ ਹੈ ਵੀ ਮੇਰੇ ਤੋਂ ਤੇ ਛੋਟੇ ਹੀ ਨੇ, ਮੱਥਾ ਨੀ ਟੇਕਣਾ, ਹੱਥ ਮਿਲਾਉਣਾ ਉਹਨਾਂ ਨੂੰ ਜੀ। ਮਹਾਰਾਜ ਦਸਵੇਂ ਪਾਤਸ਼ਾਹ ਨੂੰ ਹੱਥ ਮਿਲਾਉਣ ਲੱਗਾ ਜੀ ਪੀਰ ਜੀ। ਮਹਾਰਾਜ ਸਾਹਿਬ ਨੇ ਵੇਖਿਆ ਵੀ ਪੀਰ ਕਿਹਾ ਹੋਰ ਟਿਉਂ ਚ ਤੁਰਿਆ ਫਿਰਦਾ ਜੀ, ਹੈਂ ਆ ਤੇ ਗਿਆ, ਬੰਦਗੀ ਤੇ ਬਹੁਤ ਹੈ ਜੀ ਜੀ, ਪਰ ਕਿਤੇ ਨਾ ਕਿਤੇ ਗੱਲਬਾਤ ਅੰਦਰ ਦੀ ਅਜੇ ਬਣੀ ਨੀ ਜੀ। ਮਹਾਰਾਜ ਦੇ ਲਾਗੇ ਤੀਰ ਪਿਆ ਸੀਗਾ ਜੀ ਦਸਵੇਂ ਪਾਤਸ਼ਾਹ ਦੇ। ਮਹਾਰਾਜ ਨੇ ਤੀਰ ਫੜਿਆ ਜੀ, ਉਹਨੇ ਹੱਥ ਐਂ ਕੀਤਾ ਸੀ, ਮਹਾਰਾਜ ਨੇ ਤੀਰ ਫੜਾ ਕੇ ਤੀਰ ਹਿਲਾ ਦਿੱਤਾ ਜੀ, ਜਿਵੇਂ ਹੱਥ ਮਿਲਾਈਦਾ ਜੀ, ਤੀਰ ਨਾਲ ਹੱਥ ਮਿਲਾਇਆ ਜੀ। ਪਰ ਜਦੋਂ ਤੀਰ ਫੜਾ ਕੇ ਐਂ ਕੀਤਾ ਨਾ ਜੀ, ਤੇ ਬਸ ਪੀਰ ਦੀ ਉੱਥੇ ਹੀ ਸਮਾਧੀ ਲੱਗ ਗਈ ਜੀ, ਉੱਥੇ ਹੀ ਸਮਾਧੀ ਲੱਗ ਗਈ। ਇੱਕ ਘੰਟੇ ਤੋਂ ਵੱਧ ਸਮਾਂ ਬੈਠਾ ਰਿਹਾ ਜੀ, ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਸਿੱਖਾਂ ਨੂੰ ਆਖਿਆ ਵੀ ਪੀਰ ਜੀ ਨੂੰ ਗੋਡੇ ਤੋਂ ਹਿਲਾਓ, ਹੁਣ ਪੀਰ ਜੀ ਨੂੰ ਕੋਈ ਗੱਲ ਦਾ ਪਤਾ ਲੱਗੇ। ਪੀਰ ਜੀ ਨੂੰ ਜਦੋਂ ਗੋਡੇ ਤੋਂ ਹਿਲਾਇਆ, ਉਹਨਾਂ ਦੀ ਸਮਾਧੀ ਖੁੱਲੀ, ਤੇ ਦਸਵੇਂ ਪਾਤਸ਼ਾਹ ਮਹਾਰਾਜ ਕਹਿੰਦੇ ਸੁਣਾਓ ਪੀਰ ਜੀ ਕੀ ਹਾਲ ਹੈ ਤੁਹਾਡਾ। ਤੇ ਪੀਰ ਜੀ ਕਹਿਣ ਲੱਗੇ ਮਹਾਰਾਜ ਸਾਰੀ ਉਮਰ ਬੰਦਗੀ ਕੀਤੀ ਹੈ, ਖੁਦਾ ਦੀ ਬੰਦਗੀ ਚ ਉਮਰ ਗੁਜ਼ਾਰੀ ਹੈ, ਸਾਰੀ ਉਮਰ ਉਹਨਾਂ ਆਨੰਦ ਨਹੀਂ ਆਇਆ ਜਿੰਨਾ ਤੁਹਾਡੇ ਤੀਰ ਛੋਣ ਨਾਲ ਆ ਗਿਆ ਸੱਚੇ ਪਾਤਸ਼ਾਹ। ਤੇ ਮੇਰੇ ਮਾੜੇ ਭਾਗ, ਜੇ ਮੈਂ ਚਰਨਾਂ ਚ ਸਿਰ ਰੱਖ ਦਿੰਦਾ ਤੇ ਮੇਰੇ ਨਾਲ ਕੀ ਬਣ ਜਾਣਾ ਹੈਗਾ ਜੀ। ਇਹ ਤੇ ਤੀਰ ਲੱਗਾ ਤੇ ਮੇਰੀ ਸਮਾਧੀ ਲੱਗ ਗਈ। ਸਮਾਧੀ ਲੱਗਣਾ ਕੋਈ ਛੋਟੀ ਗੱਲ ਨਹੀਂ ਹੈਗੀ ਜੀ। ਤੁਸੀਂ ਵੇਖੋ, ਬਹੁਤ ਬਹੁਤ ਮੈਂ ਆਪਣੀ ਜ਼ਿੰਦਗੀ ਵਿੱਚ ਵੇਖੇ ਜੀ, ਸਾਰੀ ਸਾਰੀ ਉਮਰ ਕਮਾਈ ਕਰਦੇ ਹਾਂ, ਪਰ ਦੋ ਮਿੰਟ ਵੀ ਅੱਖਾਂ ਬੰਦ ਕਰਕੇ ਬਹਿਣਾ ਔਖਾ ਹੋ ਜਾਂਦਾ ਬੰਦੇ ਵਾਸਤੇ ਜੀ, ਦੋ ਮਿੰਟ ਵੀ ਅੱਖਾਂ ਬੰਦ ਕਰਕੇ। ਜੇ ਜਦੋਂ ਸਮਾਧੀ ਲੱਗਦੀ ਹੈ ਨਾ ਬੰਦੇ ਦੀ, ਨਾਮ ਜਪਦਿਆਂ ਜਪਦਿਆਂ, ਫਿਰ ਤੇ ਨਾ ਸਮੇਂ ਦੀ ਬੰਦੇ ਨੂੰ ਧਿਆਨ ਰਹਿੰਦਾ, ਚੇ ਨਾ ਕਿਸੇ ਗੱਲ ਦਾ, ਬਸ ਸਭ ਕੁਛ ਥੰਮ ਜਾਂਦਾ ਉਹਦੇ ਵਾਸਤੇ ਜੀ। ਮਹਾਰਾਜ ਸੱਚੇ ਪਾਤਸ਼ਾਹ, ਮੈਂ ਤਕਰੀਬਨ ਸਾਰੀ ਉਮਰ ਖੁਦਾ ਦੇ ਨਾਮ ਵਿੱਚ ਬਤੀਤ ਕੀਤੀ ਹੈ, ਜੋ ਤੀਰ ਲੱਗਣ ਨਾਲ ਤੁਹਾਡੇ ਆਨੰਦ ਆਇਆ ਉਹ ਅੱਜ ਤੱਕ ਨਹੀਂ ਆਇਆ, ਤੇ ਜੇ ਚਰਨਾਂ 'ਚ ਸਿਰ ਰੱਖ ਦਿੰਦਾ ਤੇ ਮੇਰਾ ਕੀ ਬਣ ਜਾਣਾ ਹੈਗਾ ਜੀ। ਇਸ ਕਰਕੇ ਗੁਰਬਾਣੀ ਸੱਚੀ ਹੈ, ਮੇਰੇ ਰਾਮ ਹਰ ਜਨ ਕੈ ਹਉ ਭਲ ਜਾਈ, ਕੇਸਾਂ ਕਾ ਕਰ ਚਬਰ ਟੁਲਾਵਾ, ਚਰਨ ਧੂੜ ਮੁਖ ਲਾਈ। ਆਪ ਜੀ ਗੁਰਬਾਣੀ ਦਾ ਕੀਰਤਨ ਭਾਈ ਸਾਹਿਬ ਜੀ ਪਾਸੋਂ ਸਰਵਣ ਕਰ ਰਹੇ ਸੀ, ਮੁੜ ਉਹਨਾਂ ਮਰਗ ਵਾਲਾ ਕੀਰਤਨ ਸ਼ੁਰੂ ਕਰ ਦਿੱਤਾ ਜੀ। ਹਾਂਜੀ, ਗੁਰੂ ਸਾਹਿਬ ਜੀ ਦੇ ਅਵਤਾਰ ਗੁਰਪੁਰਬ ਚੱਲ ਰਿਹਾ ਤੇ ਖੁਸ਼ੀ ਵਾਲਾ, ਗੁਰੂ ਜੀ ਦੀ ਵਡਿਆਈ ਵਾਲਾ ਕੀਰਤਨ ਗੁਰੂ ਕੇ ਸਿੱਖ ਸੰਗਤ ਨੂੰ ਸੁਣਾਉਣ, ਸੰਗਤ ਨੂੰ ਵੀ ਲਾਭ ਹੋਵੇ, ਪ੍ਰਾਪਤੀ ਹੋਵੇ ਤੇ ਸਾਨੂੰ ਵੀ ਲਾਭ ਤੇ ਪ੍ਰਾਪਤੀ ਹੋਵੇ ਜੀ। ਹੁਣ ਸਾਰੀ ਸੰਗਤ ਦੋਵੇਂ ਹੱਥ ਜੋੜੋ ਤੇ ਪ੍ਰੇਮ ਦੇ ਨਾਲ ਗੱਜ ਕੇ ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।
ਫਿਰ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।
ਤੁਸੀਂ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਚੱਲੋ, ਮਹਾਰਾਜ ਸਾਹਿਬ ਜੀ ਦਾ ਨੌਵੇਂ ਪਾਤਸ਼ਾਹ ਦਾ ਇਤਿਹਾਸ ਚੱਲ ਰਿਹਾ, ਆਪਾਂ ਉਹ ਵੀ ਨਾਲ ਨਾਲ ਵਿਚਾਰਨਾ। ਮੱਖਣ ਸ਼ਾਹ ਉਸ ਸਮੇਂ ਦਾ ਬਹੁਤ ਵੱਡਾ ਬੰਦਾ, ਉਹਦਾ ਬੇੜਾ ਗੁਰੂ ਸਾਹਿਬ ਨੇ ਪਾਰ ਕੀਤਾ ਜੀ। ਕੱਲ ਵੀ ਪੰਕਤੀ ਪੜ੍ਹੀ ਸੀ, ਗੁਰਬਾਣੀ ਦੀਆਂ ਕੁਝ ਪੰਕਤੀਆਂ ਨੂੰ ਤੁਸੀਂ ਰੋਜ਼ ਪੜ੍ਹੀ ਜਾਓ, ਤੁਹਾਨੂੰ ਰੋਜ਼ ਹੀ ਉਹਦਾ ਲਾਭ ਪ੍ਰਾਪਤ ਹੋਏਗਾ। ਗੁਰਪੂਰੇ ਬਿਨ ਕੌਣ ਲੰਘਾਵੇ, ਗੁਰੂ ਪੂਰੇ ਤੋਂ ਬਗੈਰ ਐਸਾ ਕੋਈ ਕੰਮ ਨਹੀਂ ਸੀ ਕਰ ਸਕਦਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਮੱਖਣ ਸ਼ਾਹ ਦਾ ਬੇੜਾ ਪਾਰ ਕੀਤਾ। ਮੱਖਣ ਸ਼ਾਹ ਦੇ ਅੰਦਰ ਸ਼ਰਧਾ ਬੜੀ ਬਣ ਗਈ ਜੀ। ਜਦੋਂ ਥਾਂ ਤੇ ਪਹੁੰਚਿਆ, ਉਹਨੇ ਖੂਬ ਵਪਾਰ ਕੀਤਾ ਤੇ ਵਪਾਰ ਵਿੱਚ ਅੱਗੇ ਨਾਲੋਂ ਦੂਣਾ ਚੌਣਾ ਲਾਭ ਉਹਨੂੰ ਮਿਲਿਆ ਜੀ। ਖੂਬ ਵਸਤੂਆਂ ਖਰੀਦੀਆਂ ਤੇ ਨੌਕਰਾਂ ਦੀ ਗਿਣਤੀ ਹੋਰ ਵਧਾ ਲਈ ਜੀ। ਆਪਾਂ ਮੈਂ ਸਵੇਰੇ ਬੈਠਾ ਕਿਸੇ ਗੁਰਮੁਖ ਨਾਲ ਵਿਚਾਰ ਕਰ ਰਿਹਾ ਸਾਂ, ਹੁਣ ਦਾ ਮੁੱਖ ਮੰਤਰੀ ਵੀ ਹੋਵੇ ਤੁਹਾਡੇ ਨਾਲ 500 ਬੰਦਾ ਹਰ ਵਕਤ ਨਹੀਂ ਰਹਿੰਦਾ ਜੀ। ਮੁੱਖ ਮੰਤਰੀ ਵੀ ਹੋਵੇ ਹੱਦ 50-60 ਜਣੇ ਰਹਿ ਲੈਣਗੇ ਉਹਦੇ ਨਾਲ ਜੀ। 500 ਬੰਦਾ ਹਰ ਵਕਤ ਮੱਖਣ ਸ਼ਾਹ ਨਾਲ ਰਹਿ ਰਿਹਾ ਤੇ ਸਮਝ ਲਓ ਵੀ ਮੱਖਣ ਸ਼ਾਹ ਕਿੰਨਾ ਵੱਡਾ ਆਦਮੀ ਹੋਏਗਾ ਜੀ। ਸੂਰਤ ਦੇ ਇਲਾਕੇ ਵਿੱਚ ਵਾਹਿਗੁਰੂ, ਗੁਜਰਾਤ ਦੇ ਇਲਾਕੇ ਵਿੱਚ ਉਹਦਾ ਘਰ ਸੀਗਾ ਜੀ, ਗੁਜਰਾਤ ਦੇ ਇਲਾਕੇ 'ਚ। ਉੱਧਰ ਮੱਖਣ ਸ਼ਾਹ ਫਿਰ ਪਹੁੰਚਿਆ, ਉਹਨੇ ਘਰ ਵਾਲੀ ਨੂੰ ਦੱਸਿਆ ਆਪਣੀ ਪਤਨੀ ਨੂੰ ਵੀ ਭਾਗਾਂ ਵਾਲੀਏ, ਜੇ ਮੈਂ ਤੇਰੇ ਸਾਹਮਣੇ ਬੈਠਾਂ ਤੇ ਗੁਰੂ ਦੀ ਕਿਰਪਾ ਨਾਲ ਬੈਠਾਂ ਕਹਿਣ ਲੱਗੇ, ਨਹੀਂ ਤੇ ਮੈਂ ਨਹੀਂ ਸੀ ਆਉਣਾ ਇੱਥੇ, ਮੈਂ ਮਰ ਮੁੱਕ ਜਾਣਾ ਸੀ। ਜੇ ਆਉਣਾ ਸੀ ਤੇ ਖਾਲੀ ਹੱਥ ਘਰ ਆਉਣਾ ਸੀਗਾ, ਕੰਗਾਲ ਹੋ ਕੇ ਆਉਣਾ ਸੀਗਾ। ਜੇ ਮੈਂ ਬਚਿਆ ਤੇ ਗੁਰੂ ਘਰ ਦੀ ਕਿਰਪਾ ਨਾਲ ਬਚਿਆ, ਤੇ ਘਰ ਰਾਤ ਨਹੀਂ ਰਹਿਣਾ, ਤੂੰ ਮੇਰੇ ਨਾਲ ਚੱਲ ਤੇ ਗੁਰੂ ਘਰ ਦੇ ਦਰਸ਼ਨ ਕਰੀਏ ਜਾ ਕੇ ਜੀ। ਮੱਖਣ ਸ਼ਾਹ ਆਪਣਾ ਇਲਾਕਾ ਹੌਲੀ ਹੌਲੀ ਪਾਰ ਕਰਦਿਆਂ ਗੰਗਾ ਗੋਦਾਵਰੀ, ਜਿਹੜੇ ਰਸਤੇ ਵਿੱਚ ਦਰਿਆ ਨਹਿਰਾਂ ਨਦੀਆਂ ਆਉਂਦੀਆਂ ਸਨ, ਉਹਨਾਂ ਨੂੰ ਪਾਰ ਕਰਦਾ ਹੋਇਆ ਗੁਰਮੁਖੋ ਫਿਰ ਉਹ ਆ ਰਿਹਾ ਜੀ ਇਸ ਪਾਸੇ। ਰਸਤੇ ਵਿੱਚ ਉਹਨੂੰ ਪਤਾ ਲੱਗਾ ਜਦੋਂ ਪੰਜਾਬ ਵਿੱਚ ਆਇਆ ਵੀ ਸਤਿਗੁਰੂ ਗੁਰੂ ਹਰਕ੍ਰਿਸ਼ਨ ਸਾਹਿਬ ਜੋਤੀ ਜੋਤ ਸਮਾ ਗਏ ਨੇ। ਹੁਣ ਜਾਣ ਸਮੇਂ, ਸਰੀਰ ਤਿਆਗਣ ਸਮੇਂ ਉਹਨਾਂ ਇਸ਼ਾਰਾ ਬਕਾਲਾ ਸਾਹਿਬ ਦੀ ਧਰਤੀ ਦਾ ਕੀਤਾ, ਪਰ ਬਕਾਲੇ ਵਿੱਚ ਨਕਲੀ 22 ਬੰਦੇ ਗੁਰੂ ਬਣ ਕੇ ਬੈਠੇ ਤੇ ਅਸਲੀ ਗੁਰੂ ਪ੍ਰਗਟ ਨਹੀਂ ਹੈ ਜੀ। ਮੱਖਣ ਸ਼ਾਹ ਬੜਾ ਸਤਰਕ ਸਿੱਖ ਸੀ, ਉਹਨੇ ਆਖਿਆ ਜਿਹੜੀ ਮੇਰੀ ਭੇਟਾ ਆਪਣੀ ਅਸਲੀ ਉਹ ਤੇ ਮੈਂ ਗੁਰੂ ਨੂੰ ਹੀ ਦਿਆਂਗਾ। ਜੇ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਇਸ਼ਾਰਾ ਬਕਾਲੇ ਨਗਰ ਦਾ ਕੀਤਾ, ਦੁਨੀਆ ਇੱਧਰ ਦੀ ਉੱਧਰ ਹੋ ਜੇ, ਗੁਰੂ ਬਾਬਾ ਬਕਾਲਾ ਸਾਹਿਬ ਵਿੱਚ ਹੀ ਹੈ ਜੀ। ਗੁਰੂ ਸਾਹਿਬ ਦੇ ਬਚਨਾਂ ਤੇ ਭਰੋਸਾ, ਰੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਬਚਨਾਂ ਤੇ ਭਰੋਸਾ ਉਹ ਰੱਖ ਕੇ ਤੁਰ ਪਿਆ ਜੀ। ਮਹਾਰਾਜ ਸਾਹਿਬ ਜੀ ਨੂੰ ਯਾਦ ਕਰਦਾ, ਗੁਰੂ ਸਾਹਿਬ ਦੇ ਗੁਣ ਗਾਉਂਦਾ ਤੁਰਿਆ ਜਾਵੇ। ਤੇ ਮੱਖਣ ਸ਼ਾਹ ਨੂੰ ਇਹ ਸੀ ਵੀ ਛੇਤੀ ਛੇਤੀ ਰਸਤਾ ਮੁੱਕ ਜੇ ਤੇ ਮੈਂ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਪਹੁੰਚ ਜਾਵਾਂ ਜੀ। 500 ਬੰਦਾ ਜਿਹਦੇ ਨਾਲ ਹੋਵੇ, ਜਿਹਦੇ ਪਿੱਛੇ ਪਿੱਛੇ ਤੁਰ ਰਿਹਾ ਹੋਵੇ ਜੀ, ਇੰਨਾ ਵੱਡਾ ਵਹੀਰ ਜਾ ਰਿਹਾ ਹੋਵੇ। ਉਹਨਾਂ ਸਮਿਆਂ ਵਿੱਚ ਨਾ ਕੋਈ ਸੜਕਾਂ ਸੀ, ਨਾ ਕੋਈ ਗੱਲਬਾਤ। 500 ਬੰਦਾ ਇਕੱਠਾ ਤੁਰਿਆ ਜਾਂਦਾ, ਪਤਾ ਲੱਗਦਾ ਸੀਗਾ ਵੀ ਬੰਦੇ ਜਾ ਰਹੇ ਨੇ ਜੀ ਕੁਛ ਜੀ। ਲੋਕ ਪੁੱਛਦੇ ਨੇ ਵੀ ਕੌਣ ਜਾ ਰਿਹਾ, ਤੇ ਪਤਾ, ਲੋਕ ਆਪਸ ਚ ਗੱਲਾਂ ਕਰਦੇ ਹੁੰਦੇ ਸੀ ਵੀ ਮੱਖਣ ਸ਼ਾਹ ਜਾ ਰਿਹਾ ਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਜੀ। ਇੱਕ ਗੱਲ ਕੱਲੀ ਮੱਖਣ ਸ਼ਾਹ ਨੂੰ ਪਤਾ ਤੇ ਗੁਰੂ ਨੂੰ ਪਤਾ ਜੀ, ਪਤਾ ਕੀ ਜੀ? ਵੀ ਮੱਖਣ ਸ਼ਾਹ ਨੇ ਫਸੇ ਹੋਏ ਜਹਾਜ਼ ਵਿੱਚ ਖਲੋ ਕੇ ਅਰਦਾਸ ਕੀਤੀ ਸੀ ਵੀ ਮਹਾਰਾਜ 500 ਮੋਹਰ ਸੋਨੇ ਦੀ ਚੜਾਵਾਂਗਾ ਜੀ। ਭਾਵੇਂ ਗੁਰੂ ਸਾਹਿਬ ਨੂੰ ਮੋਹਰਾਂ ਦੀ ਕਮੀ ਥੋੜੀ ਹੈਗੀ ਜੀ, ਉਹ ਤੇ ਦ੍ਰਿਸ਼ਟੀ ਪਾਉਣ ਤੇ ਕੰਧ ਸੋਨੇ ਦੀ ਬਣਾ ਦੇਣ ਜੀ। ਸਾਡੀ ਆਪਣੀ ਜ਼ਿੰਦਗੀ ਦੀ ਜੇ ਅਸੀਂ ਗੱਲ ਕਰੀਏ ਨਾ ਜੀ, ਤੇ ਬਹੁਤ ਸਾਰੀਆਂ ਗੱਲਾਂ ਐਸੀਆਂ ਜਿਹੜੀਆਂ ਸਾਨੂੰ ਪਤਾ ਜਾਂ ਗੁਰੂ ਨੂੰ ਪਤਾ ਜੀ। ਕੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਤੀਜੇ ਬੰਦੇ ਨੂੰ ਨਹੀਂ ਪਤਾ ਜੀ, ਪਰਮੇਸ਼ਰ ਨੂੰ ਤਾਂ ਚਲੋ ਸਭ ਕੁਝ ਹੀ ਪਤਾ, ਗੁਰੂ ਪਰਮੇਸ਼ਰ ਦਾ ਹੀ ਰੂਪ ਹੈ। ਜਿਹੜੀਆਂ ਸਾਨੂੰ ਪਤਾ ਤੇ ਗੁਰੂ ਸਾਹਿਬ ਨੂੰ ਪਤਾ ਤੇ ਤੀਜੇ ਨੂੰ ਨਹੀਂ ਪਤਾ ਜੀ। ਤਕਰੀਬਨ ਹਰ ਇੱਕ ਬੰਦੇ ਦੀ ਜ਼ਿੰਦਗੀ 'ਚ ਇਹੋ ਜਿਹੀ ਗੱਲ ਹੁੰਦੀ ਹੈ ਜੀ, ਕੋਈ ਨਾ ਕੋਈ ਜੀ। ਤੇ ਤੀਜੇ ਨੂੰ ਵਾਕਿਆ ਹੀ ਨਹੀਂ ਪਤਾ ਲੱਗ ਸਕਦਾ। ਜੇ ਪਤਾ ਲੱਗ ਸਕਦਾ ਤੇ ਅੰਤਰਜਾਮੀ ਨੂੰ ਪਤਾ ਲੱਗ ਸਕਦਾ, ਜਿਹੜਾ ਅੰਦਰ ਦੀ ਗੱਲ ਜਾਣਦਾ ਹੋਵੇ ਜੀ। ਮੱਖਣ ਸ਼ਾਹ ਨੂੰ ਸੱਚਾਈ ਦਾ ਪਤਾ ਵੀ ਜਿਹੜਾ ਅਸਲੀ ਉਹਨੇ ਮੇਰੇ ਕੋਲੋਂ ਮੰਗ ਲੈਣੇ ਜੀ। ਹੁਣ ਇਹਦੇ ਤੋਂ ਅੱਗੇ ਆਪਾਂ ਗੁਰੂ ਘਰ ਦਾ ਪਵਿੱਤਰ ਇਤਿਹਾਸ, ਗੁਰੂ ਸਾਹਿਬ ਜੀ ਦੀ ਪਵਿੱਤਰ ਕਥਾ ਵਿੱਚ ਆਪਣਾ ਧਿਆਨ ਜੋੜੀਏ ਤੇ ਸਾਰੀ ਸੰਗਤ ਆਖੋ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ,
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ,
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ,
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ,
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ,
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ,
ਤੇਗ ਬਹਾਦਰ ਸਿਮਰਿਆ
ਘਰ ਨਾਉ ਨਿਧ ਆਵੈ ਧਾਈ,
ਸਭ ਥਾਈ ਹੋਈ
ਸਹਾਈ,
ਸਭ ਥਾਈ ਵੇਖ ਲੋ ਮਹਾਰਾਜ ਮੱਖਣ ਸ਼ਾਹ ਦੇ ਉੱਥੇ ਜਾ ਕੇ ਸਾਈ ਹੋ ਗਏ ਜੀ ਜਾ ਕੇ ਜੀ। ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਯਾਦ ਕਰੋ, ਗੁਰੂ ਤੇਗ ਬਹਾਦਰ ਸਾਹਿਬ ਸਾਰੀਆਂ ਥਾਵਾਂ ਤੇ ਪਹੁੰਚ ਕੇ ਤੁਹਾਡੀ ਸਹਾਇਤਾ ਕਰਨਗੇ ਜੀ। ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧ ਆਵੈ ਧਾਈ, ਸਭ ਥਾਈ ਹੋਈ ਸਹਾਇ। ਸਭ ਸੰਗਤ ਪਿਆਰ ਨਾਲ ਇਤਿਹਾਸ ਸੁਣੋ, ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ।
ਫਿਰ ਆਖੋ ਜੀ
ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਨਿਸ਼ਚੈ ਪ੍ਰਥਮ ਗੁਰੂ ਕਹੋ ਕਰਕੇ, ਪਾਇਨ ਪਾਸ ਉਪਾਇਨ ਧਰਕੈ।
ਮੱਖਣ ਸ਼ਾਹ ਸੋਚ ਰਿਹਾ ਜੀ ਆਉਂਦਾ ਆਉਂਦਾ, ਭਾਵੇਂ ਜਿੰਨੇ ਮਰਜ਼ੀ ਉੱਥੇ ਨਕਲੀ ਹੋਣ, ਬਾਈਆਂ ਦੀ ਥਾਂ ਤੇ ਭਾਵੇਂ 50 ਨਕਲੀ ਬਣ ਕੇ ਬੈਠੇ ਹੋਣ, ਅਸਲੀ ਭੇਟਾ ਮੈਂ ਪਰਖ ਕਰਕੇ ਅਸਲੇ ਗੁਰੂ ਦੇ ਅੱਗੇ ਰੱਖਣੀ ਹੈ। ਅਸਲੀ ਭੇਟਾ ਤੇ ਅਸਲੀ ਅੱਗੇ ਹੀ ਰੱਖਾਂਗਾ ਕਹਿਣ ਲੱਗੇ। ਹਾਂਜੀ,
ਸ਼੍ਰੀ ਮੁਖ ਤੇ ਸੁਣ ਬਾਕ ਉਦਾਰਾ।
ਨਾਲੇ ਮੈਂ ਅਸਲੀ ਗੁਰੂ ਦੇ ਮੁਖੋਂ ਬਚਨ ਸੁਣਾਂਗਾ, ਗੁਰੂ ਦੀ ਮਿਹਰ ਵਾਲੇ ਬਚਨ ਸੁਣਾਂਗਾ। ਹਾਂਜੀ,
ਕਰੋ ਜਨਮ ਕੇ ਸਫਲ ਵਿਚਾਰਾ।
ਤੇ ਮੱਖਣ ਸ਼ਾਹ ਸੋਚ ਰਿਹਾ, ਜੇ ਮੈਂ ਅਸਲੀ ਗੁਰੂ ਨੂੰ ਪ੍ਰਗਟ ਕਰਦਿਆ, ਗੁਰੂ ਸਾਹਿਬ ਮੇਰੇ ਕੋਲੋਂ ਇਹ ਸੇਵਾ ਲੈ ਲੈਣ ਤੇ ਮੇਰੀ ਜ਼ਿੰਦਗੀ ਦੇ ਪਾਪ ਨਾਸ ਹੋ ਸਕਦੇ ਤੇ ਮੇਰਾ ਜਨਮ ਸਫਲ ਹੋ ਸਕਦਾ ਜੀ। ਕਈ ਵਾਰੀ ਇੱਕ ਹੀ ਕੰਮ ਬੰਦੇ ਕੋਲੋਂ ਇੰਨਾ ਮਹਾਨ ਹੋ ਜਾਂਦਾ ਵੀ ਪਿਛਲੇ ਸਾਰੇ ਕਾਂਟੇ ਫਿਰ ਜਾਂਦੇ ਜੀ ਬੰਦੇ ਤੇ। ਇੱਕੋ ਹੀ ਕੰਮ ਇੰਨਾ ਮਹਾਨ ਹੋ ਜਾਂਦਾ, ਇੰਨਾ ਵੱਡਾ ਹੋ ਜਾਂਦਾ ਜੀ। ਮੱਖਣ ਸ਼ਾਹ ਨੇ ਕੰਮ ਤੇ ਬੇਅੰਤ ਕੀਤੇ ਹੋਣਗੇ ਜੀ ਜ਼ਿੰਦਗੀ ਦੇ, ਪਰ ਮੇਨ ਗੱਲ ਜਿਹੜੀ ਸੀ ਨਾ ਗੁਰੂ ਸਾਹਿਬ ਨੂੰ ਪ੍ਰਗਟ ਕਰਨ ਵਾਲੀ, ਸਭ ਤੋਂ ਵੱਡਾ ਕੰਮ ਇਹ ਸੀਗਾ ਜੀ। ਉਹ ਇੱਕ ਕੰਮ ਹੀ ਇੰਨਾ ਮਹਾਨ ਹੋ ਜਾਂਦਾ ਵੀ ਬਾਕੀ ਸਭ ਕਾਂਟੇ ਫਿਰ ਜਾਂਦੇ ਜੀ। ਮੱਖਣ ਸ਼ਾਹ ਸੋਚ ਰਿਹਾ ਵੀ ਅਸਲੀ ਗੁਰੂ ਦੇ ਕੋਲ ਬੈਠ ਗਏ, ਅਸਲੀ ਗੁਰੂ ਦੇ ਕਰਾਂਗਾ ਦਰਸ਼ਨ ਤੇ ਗੁਰੂ ਸਾਹਿਬ ਦੇ ਮੁਖੋਂ ਬਚਨ ਸੁਣਾਂਗਾ ਪਵਿੱਤਰ ਤੇ ਆਪਣਾ ਜਨਮ ਸਫਲਾ ਕਰਾਂਗਾ। ਹਾਂਜੀ,
ਸਤ ਦਰਵ ਸਲਿਤਾ ਉਲੰਘ ਬਿਪਾਸਾ।
ਸਤਲੁਜ ਦਰਿਆ ਪਾਰ ਕੀਤਾ। ਫਿਰ ਭਾਈ ਸੰਤੋਖ ਸਿੰਘ ਜੀ ਕਹਿੰਦੇ ਵੀ ਬਿਆਸ ਦਰਿਆ ਲੰਘਿਆ ਜੀ। ਉਹਨਾਂ ਜ਼ਮਾਨਿਆਂ 'ਚ ਦਰਿਆ ਲੰਘਣੇ ਪਾਰ ਕਰਨੇ ਕਿਹੜੇ ਸੌਖੇ ਹੈਗੇ ਜੀ। ਦਰਿਆ ਪਾਰ ਕਰਨ ਨੂੰ ਵੀ ਸਮਾਂ ਚਾਹੀਦਾ, ਮਾਇਆ ਚਾਹੀਦੀ, ਸਾਧਨ ਚਾਹੀਦੇ ਸਨ। ਦਰਿਆ ਪਾਰ ਕੀਤੇ ਜੀ ਮੱਖਣ ਸ਼ਾਹ ਨੇ। ਹਾਂਜੀ,
ਪਹੁੰਚਿਓ ਜਾਏ ਬਕਾਲੇ ਪਾਸਾ।
ਤੇ ਮੱਖਣ ਸ਼ਾਹ ਉਸ ਧਰਤੀ ਤੇ ਆ ਗਿਆ ਜਿਸ ਧਰਤੀ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਗੁਪਤੋ ਕੇ ਬੈਠੇ ਨੇ ਜੀ। ਮੱਖਣ ਸ਼ਾਹ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਆ ਗਿਆ। ਹਾਂਜੀ,
ਵਹਿਰ ਗ੍ਰਾਮ ਤੇ ਕੀਨਸ ਡੇਰਾ।
ਉਹਨਾਂ ਜ਼ਮਾਨਿਆਂ ਚ ਬਾਹਰ ਖੁੱਲੀਆਂ ਥਾਵਾਂ ਹੁੰਦੀਆਂ ਸੀਗੀਆਂ, ਹੁਣ ਬਾਬਾ ਬਕਾਲਾ ਸਾਹਿਬ ਦੇ ਏਰੀਏ ਵਿੱਚ ਇਹੋ ਜਿਹੀ ਥਾਂ ਲੱਭਣੀ ਹੋਵੇ ਤੇ ਔਖੀ ਗੱਲ ਹੈ ਜੀ। ਹਾਥੀ ਘੋੜੇ ਉਹਨੇ ਬਾਹਰ ਖਿਲਾਰੇ, ਆਪਣੇ ਜਿਹੜੇ 500 ਨੌਕਰ ਨਾਲ ਸੀਗੇ ਉਹਨਾਂ ਨੂੰ ਕਿਹਾ ਤੰਬੂ ਲਾਓ, ਬਾਹਰ ਰਹਿਸ਼ ਦਾ ਉਹਨੇ ਪ੍ਰਬੰਧ ਕੀਤਾ ਤੇ ਮੱਖਣ ਸ਼ਾਹ ਜੇ ਬਕਾਲਾ ਸਾਹਿਬ ਦੇ ਅੰਦਰ ਨਹੀਂ ਗਿਆ ਜੀ। ਹਾਂਜੀ,
ਸੌਜ ਸੰਭਾਰ ਧਰੀ ਤਿਸ ਬੇਰਾ।
ਇੱਕ ਤੰਬੂ ਲਵਾਇਆ ਮੱਖਣ ਸ਼ਾਹ ਨੇ ਜੀ, ਉਸ ਤੰਬੂ ਦੇ ਵਿੱਚ ਆਪ ਵਿਸ਼ਰਾਮ, ਆਪਣੇ ਪੁੱਤਰ, ਆਪਣੀ ਘਰਵਾਲੀ ਪਤਨੀ ਦਾ ਉਹਨੇ ਵਿਸ਼ਰਾਮ ਰੱਖਿਆ। 500 ਬੰਦਿਆਂ ਦਾ ਵੱਖਰਾ ਪ੍ਰਬੰਧ ਕੀਤਾ ਤੇ ਜਿਹੜੀਆਂ ਮੋਹਰਾਂ ਲੈ ਕੇ ਆਇਆ ਨਾ ਜੀ ਸੋਨੇ ਦੀਆਂ, ਉਹ ਵੀ ਉਹਨੇ ਸਾਂਭ ਕੇ ਰੱਖ ਲਈਆਂ ਜੀ। ਹਾਂਜੀ,
ਸੁਣ ਕੇ ਸੁਧ ਭੀ ਸਭ ਸੋਢੀ ਨ
ਤੇ ਗੱਜ ਕੇ ਆਖੋ ਵਾਹਿਗੁਰੂ। ਹੁਣ ਬਾਹਰ ਪਿੰਡ ਦੇ ਇੰਨਾ ਵੱਡਾ ਜੱਥਾ ਉਤਰਿਆ ਜੀ, ਕਰਦਿਆਂ ਕਰਦਿਆਂ ਉਹ ਜਿਹੜੇ ਬਾਈ ਗੁਰੂ ਬਣ ਕੇ ਬੈਠੇ ਨਾ ਜੀ, ਉਹਨਾਂ ਨੂੰ ਪਤਾ ਲੱਗਾ ਵੀ ਇੱਕ ਬਹੁਤ ਵੱਡਾ ਵਪਾਰੀ ਬਕਾਲੇ ਨਗਰ ਦੇ ਅੰਦਰ ਗੁਰੂ ਦੇ ਦਰਸ਼ਨਾਂ ਵਾਸਤੇ ਆਇਆ ਜੀ। ਉਹ ਗੁਰੂ ਤਾਂ ਹੈਗੇ ਨਹੀਂ ਹੈਗੇ ਜੀ, ਪਰ ਬਣ ਕੇ ਤਾਂ ਬੈਠੇ ਸੀ ਨਾ ਜੀ, ਸਾਰੇ ਐਂ ਟੌਰ ਟੌਰ ਕੱਢ ਕੇ ਤਿਆਰ ਹੋ ਗਏ ਜੀ ਵੀ ਸਾਡੇ ਦਰਸ਼ਨਾਂ ਨੂੰ ਕੋਈ ਆਇਆ। ਹਾਂਜੀ,
ਨਿਜ ਨਿਜ ਮਨੁੱਖ ਪਠਾਵਨ ਕੀਨ
ਤੇ ਬਾਈਆਂ ਦੇ 22 ਬੰਦਿਆਂ ਨੇ ਨਾ ਜੀ ਆਪੋ ਆਪਣੇ ਮਸੰਦ ਭੇਜ ਦਿੱਤੇ ਜੀ ਮੱਖਣ ਸ਼ਾਹ ਦੇ ਕੋਲ ਜੀ। ਮੱਖਣ ਸ਼ਾਹ ਬੈਠਾ ਜੀ, ਉਹਦੀ ਕੋਈ ਤਿਆਰੀ ਨਹੀਂ ਗੁਰੂ ਸਾਹਿਬ ਕੋਲ ਜਾਣ ਦੀ ਜੀ। ਹਾਂਜੀ, ਮੱਖਣ ਸ਼ਾਹ ਬੈਠਾ ਤੇ 22 ਦੇ 22 ਬੰਦਿਆਂ ਨੇ ਅੱਗੋਂ ਗਾਂ ਆਪਣੇ ਬੰਦੇ ਏਜੰਟ ਭੇਜੇ ਜੀ ਉਹਦੇ ਕੋਲ ਜੀ। ਹਾਂਜੀ,
ਭੋਜਨ ਅਨੇਕ ਪ੍ਰਕਾਰ ਪਹੁੰਚਾਏ
ਤੇ ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਉਹਦੇ ਕੋਲੋਂ ਆਪੇ ਹੀ ਗੱਫਾ ਪਾਣੀ ਪਹੁੰਚਾ ਦਿੱਤਾ ਜੀ ਉਹਦੀਆਂ ਫੌਜਾਂ ਦਾ, ਉਹਦੇ ਵਾਸਤੇ ਭੋਜਨ ਲੈ ਕੇ ਪਹੁੰਚ ਗਏ, ਪ੍ਰਸ਼ਾਦਾ ਲੈ ਕੇ ਪਹੁੰਚ ਗਏ ਵੀ ਪਤਾ ਲੱਗੇ ਵੀ ਸਾਨੂੰ ਮੱਖਣ ਸ਼ਾਹ ਦੀ ਬੜੀ ਚਿੰਤਾ ਹੈਗੀ ਹੈ ਜੀ। ਤੇ ਅਸਲੀ ਗੁਰੂ ਨੇ ਕੋਈ ਐਸਾ ਕੰਮ ਨਹੀਂ ਕੀਤਾ, ਉਹ ਤੇ ਭੋਰੇ ਚ ਬੈਠੇ ਇੱਕ ਰਸ ਬੈਠੇ ਜੀ। ਹਾਂਜੀ, ਵੇਖਿਆ ਜਾਵੇ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਵੀ ਪਤਾ ਤੇ ਲੱਗ ਹੀ ਗਿਆ ਹੋਏਗਾ ਵੀ ਮੱਖਣ ਸ਼ਾਹ ਆ ਗਿਆ, ਜਿਹਦਾ ਬੇੜਾ ਪਾਰ ਲੰਘਾਇਆ ਜੀ। ਪਤਾ ਤੇ ਗੁਰੂ ਸਾਹਿਬ ਨੂੰ ਲੱਗ ਗਿਆ ਹੋਏਗਾ ਵੀ ਮੱਖਣ ਸ਼ਾਹ ਆ ਗਿਆ, ਪਰ ਮਹਾਰਾਜ ਸਾਹਿਬ ਨੇ ਕੋਈ ਐਸਾ ਕਰਮ ਨਹੀਂ ਕੀਤਾ ਜੀ। ਬਾਈਆਂ ਦੇ ਬਾਈਆਂ ਨੇ ਲੰਗਰ ਮਾਰੋ ਮਾਰ ਉੱਥੇ ਪਹੁੰਚਾ ਦਿੱਤੇ ਮੱਖਣ ਸ਼ਾਹ ਦੇ ਕੋਲ। ਹਾਂਜੀ,
ਸਨਮਾਨ ਹੈ ਸਭ ਬਿਦ ਹਰ ਖਾਏ,
ਤੇ ਬਹੁਤਾ ਹੀ ਸਨਮਾਨ ਕਰਨ ਤੇ ਮੱਖਣ ਸ਼ਾਹ ਦੇ ਆਲੇ ਦੁਆਲੇ ਤੁਰੇ ਫਿਰਨ ਜੀ। ਮੱਖਣ ਸ਼ਾਹ ਦੇ ਨਾ ਜੀ ਆਲੇ ਦੁਆਲੇ ਤੁਰੇ ਫਿਰਨ ਵੀ ਕਿਸੇ ਤਰੀਕੇ ਨਾਲ ਮੱਖਣ ਸ਼ਾਹ ਨੂੰ ਅਸੀਂ ਆਪਣੇ ਗੁਰੂ ਦੇ ਕੋਲ ਲੈ ਜਾਈਏ ਜੀ। ਹਾਂਜੀ,
ਨਿਜ ਨਿਜ ਦਿਸ਼ਾ ਮਸੰਦ ਮਹਾਨਾ,
ਹਾਂਜੀ
ਉਪਦੇਸ਼ ਹੈ ਕਹਿ ਕਹਿ ਪਖਿਆਨਾ,
ਤੇ ਹਰ ਇੱਕ ਮਸੰਦ ਮੱਖਣ ਸ਼ਾਹ ਨੂੰ ਕੱਲੇ ਨੂੰ ਜਾ ਕੇ ਮਿਲਦਾ। ਤੇ ਮੱਖਣ ਸ਼ਾਹ ਕਿਹੜਾ ਮੂਰਖ ਸੀਗਾ ਜੀ, ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਇੰਨਾ ਵੱਡਾ ਵਪਾਰੀ ਸੀਗਾ ਜੀ, ਇੰਨਾ ਵੱਡਾ ਆਦਮੀ ਸੀ, ਸਿਆਣਪ ਤੇ ਹੈਗੀ ਸੀਗੀ ਜੀ, ਤੇ ਮੱਖਣ ਸ਼ਾਹ ਉਹਨਾਂ ਦੀਆਂ ਗੱਲਾਂ ਸੁਣਿਆ ਕਰੇ ਜੀ। ਹਰ ਇੱਕ ਮਸੰਦ ਆ ਕੇ ਨਾ ਜੀ ਤੇ ਮੱਖਣ ਸ਼ਾਹ ਨੂੰ ਇਸ ਤਰ੍ਹਾਂ ਆਖਿਆ ਕਰੇ। ਹਾਂਜੀ,
ਅਜ਼ਮਤ ਮਹਿ ਪੂਰਨ ਗੁਰ ਇਹੀ,
ਹਾਂਜੀ
ਸੋਢੀ ਬਿਰਥ ਨਾਮ ਨਿਜ ਲੇਹੀ,
ਤੇ ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਪਤਾ ਕੀ ਆਖਦੇ ਸੀਗੇ ਜੀ, ਕਹਿੰਦੇ ਸੀ ਮੱਖਣ ਸ਼ਾਹ ਤੂੰ ਕੱਲ ਮੇਰੇ ਨਾਲ ਚੱਲੀ, ਤੈਨੂੰ ਮੈਂ ਪੂਰੇ ਗੁਰੂ ਦੇ ਦਰਸ਼ਨ ਕਰਾਵਾਂਗਾ। ਆ ਜਿਹੜੇ ਬਾਕੀ ਬੈਠੇ ਨਾ 21, ਇਹ ਤਾਂ ਐਵੇਂ ਹੀ ਗੱਦੀ ਲਾ ਕੇ ਬੈਠੇ, ਪੂਰਾ ਗੁਰੂ ਤੇ ਮੇਰੇ ਵਾਲਾ ਹੈਗਾ ਜੀ। ਮੱਖਣ ਸ਼ਾਹ ਨੇ ਨਾਲੇ ਗੱਲਾਂ ਸੁਣਨੀਆਂ ਤੇ ਨਾਲੇ ਹੈਰਾਨ ਹੋਈ ਜਾਣਾ ਵੀ ਕੀ ਲੋਕ ਕਰਨ ਦੇ। ਹਾਂਜੀ,
ਅਪਰ ਆਏ ਤਿਸ ਘਾਟ ਬਤਾਵੇ,
ਦੂਜਾ ਜੇ ਤੇ ਉਹਦੇ ਗੁਰੂ ਦੀ ਨਿੰਦਾ ਕਰਨ ਲੱਗ ਪਏ ਵੀ ਉਹ ਜਿਹੜਾ ਗਿਆ ਉਹਦਾ ਗੁਰੂ ਅਸਲੀ ਨਹੀਂ ਹੈਗਾ, ਅਸਲੀ ਤਾਂ ਉਹ ਗੁਰੂ ਹੈਗਾ ਜਿਹਦੀ ਮੈਂ ਸੇਵਾ ਕਰਦਾ ਕਹਿਣ ਲੱਗਾ। ਹਾਂਜੀ,
ਹਮ ਜਿਸ ਢਿੱਗ ਸੋ ਗੁਰ ਅਧਕਾਵੇ,
ਮੱਖਣ ਸ਼ਾਹ ਤੁਸੀਂ ਮੇਰੇ ਨਾਲ ਚੱਲਿਓ, ਅਸਲੀ ਗੁਰੂ ਦੇ ਕੋਲ ਤੁਹਾਨੂੰ ਮੈਂ ਲੈ ਕੇ ਚੱਲਾਂਗਾ। ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਵੈਸੇ ਅਸੀਂ ਅਸਲੀ ਗੁਰੂ ਦੇ ਕੋਲ ਬੈਠੇ, ਜੋੜੋ ਹੱਥ ਆਖੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ,
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ।
ਅਸੀਂ ਅਸਲੀ ਕੋਲ ਬੈਠੇ ਤੇ ਪੂਰੇ ਕੋਲ ਬੈਠੇ ਹਾਂ ਜੀ, ਤੇ ਮੱਖਣ ਸ਼ਾਹ ਨੂੰ ਕਹਿਣ ਉਹ ਜਿਹੜਾ ਆਵੇ ਦੂਜੇ ਦੇ ਗੁਰੂ ਦੀ ਨਿੰਦਾ ਕਰਦੇ ਜੀ, ਤੇ ਆਪਣੇ ਗੁਰੂ ਦੀ ਵਡਿਆਈ ਕਰਦੇ ਵੀ ਮੇਰੇ ਵਾਲਾ ਅਸਲੀ ਹੈ। ਹਾਂਜੀ,
ਪਠੇ ਮਸੰਦ ਅਪਰ ਸੋਢੀਨ,
ਹਾਂਜੀ
ਨਿਜ ਨਿਜ ਦਿਸ਼ਾ ਭਰਮਾਏ ਪਰਬੀਨ।
ਮੱਖਣ ਸ਼ਾਹ ਨੂੰ ਬੜਾ ਭਰਮਾਉਣ ਦਾ ਯਤਨ ਕੀਤਾ ਜੀ ਉਹਨਾਂ ਨੇ। ਮੱਖਣ ਸ਼ਾਹ ਨੇ ਕਿਸੇ ਨੂੰ ਹਾਂ ਨਹੀਂ ਕੀਤੀ ਵੀ ਮੈਂ ਤੁਹਾਡੇ ਕੋਲ ਆਵਾਂਗਾ, ਕਿਉਂ ਉਹਨੂੰ ਪਤਾ ਸੀਗਾ ਵੀ ਇਹ ਜਿਹੜੇ ਆਵਾਜ਼ਾਂ ਮਾਰਨ ਦੇ ਅਸਲੇ ਗੁਰੂ ਦੀ ਨਿਸ਼ਾਨੀ ਨਹੀਂ ਹੈਗੀ ਜੀ, ਹੈ ਇਹ ਅਸਲੇ ਗੁਰੂ ਦੀ ਨਿਸ਼ਾਨੀ ਨਹੀਂ ਹੈਗੀ ਜਿਹੜੇ ਆਵਾਜ਼ਾਂ ਮਾਰਦੇ ਫਿਰਦੇ। ਮੱਖਣ ਸ਼ਾਹ ਨੇ ਕਿਸੇ ਨੂੰ ਵੀ ਨਹੀਂ ਹਾਂ ਕੀਤੀ ਵੀ ਮੈਂ ਤੁਹਾਡੇ ਕੋਲ ਆਵਾਂਗਾ, ਪਰ ਉਹ ਮਾਰੋ ਮਾਰ ਲੰਗਰ ਤੇ ਲੰਗਰ ਪਹੁੰਚਾਈ ਜਾਣ ਵੀ ਮੱਖਣ ਸ਼ਾਹ ਆ ਜੇ। ਇੰਨਾ ਵੱਡਾ ਬੰਦਾ ਆਇਆ, ਕੁਝ ਨਾ ਕੁਝ ਤੇ ਦੇ ਕੇ ਜਾਏਗਾ ਹੀ ਨਾ ਜੀ, ਬੰਦੇ ਦੇ ਮਨ ਦਾ ਫੁਰਨਾ ਹੁੰਦਾ ਜੀ। ਹਾਂਜੀ,
ਇੱਕ ਕੋ ਕਮੀ ਬਤਾਵੇ ਦੂਜਾ,
ਹਾਂਜੀ
ਚਿਤ ਚਾਹਤ ਸਭ ਨਿਜ ਨਿਜ ਪੂਜਾ।
ਤੇ ਮੱਖਣ ਸ਼ਾਹ ਸੋਚਣ ਦਿਆ ਵੀ ਜਿੰਨੇ ਬੰਦੇ ਆਏ ਨੇ ਉਹਨਾਂ ਸਾਰਿਆਂ ਨੇ ਆਪਣੇ ਆਪਣੇ ਬੰਦੇ ਦੀ ਵਡਿਆਈ ਕੀਤੀ ਹੈ ਤੇ ਦੂਜੇ ਦੀ ਨਿੰਦਾ ਕੀਤੀ ਹੈ, ਉਹ ਸੋਚਣ ਦਿਆ ਵੀ ਇਹ ਅਸਲੀ ਨਹੀਂ ਹੋ ਸਕਦੇ। ਹਾਂਜੀ,
ਧੀਰ ਮਾਲਕੋ ਹੁਤੋ ਮਸੰਦ,
ਹਾਂਜੀ
ਪੁਸ਼ਟ ਤਨਾੜ ਪਰਬੀਨ ਬਿਲੰਦ,
ਤੇ ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਉਹਨਾਂ ਸਾਰਿਆਂ ਦੇ ਵਿੱਚ ਉਸ ਸਮੇਂ ਜਿਹੜਾ ਸਭ ਤੋਂ ਵੱਡਾ ਸੀ ਉਹ ਧੀਰ ਮੱਲ ਸੀ। ਪਤਾ ਕਿਉਂ ਜੀ? ਗੁਰੂ ਹਰਿਰਾਏ ਸਾਹਿਬ ਜੀ ਦਾ ਵੱਡਾ ਭਰਾ ਸੀਗਾ ਜੀ। ਹਾਂਜੀ, ਧੀਰ ਮੱਲ ਵੱਡਾ ਭਰਾ ਸੀ ਗੁਰੂ ਹਰਿਰਾਏ ਸਾਹਿਬ ਜੀ ਦਾ ਜੀ। ਸਾਰਿਆਂ ਨੂੰ ਸੀ ਵੀ ਗੁਰੂ ਦਾ ਭਰਾ, ਗੁਰੂ ਦਾ ਪੋਤਰਾ, ਬਾਕੀ ਤੇ ਲਾਂਭਿਆਂ ਦੀ ਰਿਸ਼ਤੇਦਾਰੀ ਸੀ ਨਾ ਜੀ, ਇਹ ਨੇੜਲੀ ਰਿਸ਼ਤੇਦਾਰੀ ਸੀਗੀ ਜੀ ਵੀ ਗੁਰੂ ਦਾ ਹੀ ਭਰਾ ਹੋਣਾ ਜੀ। ਤੇ ਇੱਕ ਤਰੀਕੇ ਨਾਲ ਰਿਸ਼ਤੇ ਵਿੱਚ ਉਹ ਵੀ ਸਤਿਕਾਰਯੋਗ ਸੀਗਾ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਜੀ, ਰਿਸ਼ਤੇਦਾਰੀ 'ਚ ਜੀ। ਉਦਾਂ ਤੁਹਾਡਾ ਕੋਈ ਸਤਿਕਾਰ ਹੀ ਨਹੀਂ ਨਾ ਜੀ ਹੈਗਾ ਜੀ, ਰਿਸ਼ਤੇਦਾਰੀ ਦੀ ਗੱਲ ਕਰਦਾ। ਧੰਨ ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਿਵਾਜ ਗੁਰੂ ਤੇਗ ਬਹਾਦਰ ਸਾਹਿਬ ਭੋਰਾ ਸਾਹਿਬ 'ਚ ਬੈਠੇ। ਧੀਰ ਮੱਲ ਨੂੰ ਪਤਾ ਲੱਗਾ ਵੀ ਮੱਖਣ ਸ਼ਾਹ ਆ ਰਿਹਾ ਜੀ। ਧੀਰ ਮੱਲ ਨੇ ਛੇਤੀ ਛੇਤੀ ਆਪਣੇ ਮਸੰਦ ਭੇਜੇ ਜੀ ਵੀ ਜਾਓ ਤੇ ਮੱਖਣ ਸ਼ਾਹ ਨੂੰ ਭਰਮਾ ਕੇ ਲੈ ਕੇ ਆਓ ਜੀ। ਹਾਂਜੀ
ਸੋਪ ਆਏ ਸਨਮਾਨ ਕਰਨ ਤਾਂ
ਤੇ ਪੁਸ਼ਟ ਤਨਾੜ ਪ੍ਰਵੀਨ ਬਿਲੰਦ ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਭਾਈ ਸੰਤੋਖ ਸਿੰਘ ਜੀ ਕਹਿੰਦੇ ਤੀਰ ਮੱਲ ਦੇ ਮਸੰਦਾਂ ਦਾ ਵੀ ਬੜਾ ਟੌਰ ਸੀਗਾ ਜੀ, ਹੈ ਅਮੀਰ ਜੂ ਸੀਗਾ ਜੀ ਬੜਾ, ਤੇ ਉਹਨੇ ਮਸੰਦਾਂ ਨੂੰ ਵੀ ਐਂ ਖੂਬ ਰਜਾਇਆ ਸੀਗਾ ਜੀ। ਤੀਰ ਮੱਲ ਦੇ ਮਸੰਦਾਂ ਦਾ ਵੀ ਬੜਾ ਟੌਰ ਸੀਗਾ ਜੀ। ਤੀਰ ਮੱਲ ਦੇ ਮਸੰਦ ਮੱਖਣ ਸ਼ਾਹ ਵਾਸਤੇ ਪ੍ਰਸ਼ਾਦਾ ਤਿਆਰ ਕਰਕੇ ਲੈ ਕੇ ਆਏ ਜੀ। ਇਹ ਮੱਖਣ ਸ਼ਾਹ ਨੂੰ ਪ੍ਰਸ਼ਾਦਾ ਸਿਖਾਵਾਂਗੇ। ਬੜੇ ਸਨਮਾਨ ਦੇ ਨਾਲ ਮੱਖਣ ਸ਼ਾਹ ਦੇ ਕੋਲ ਬੈਠ ਗਏ। ਮੱਖਣ ਸ਼ਾਹ ਨੇ ਲਾਗੇ ਬਿਠਾ ਲਿਆ ਉਹਨਾਂ ਨੂੰ ਵੀ ਆਓ ਬੈਠੋ। ਪਤਾ ਤਾਂ ਹੈਗਾ ਸੀਗਾ ਵੀ ਇਹ ਵੀ ਉਸਤਤ ਹੀ ਕਰਨ ਆਏ ਆਪਣੇ ਦੀ। ਤੇ ਤੀਰ ਮੱਲ ਦੇ ਬੰਦਿਆਂ ਨੇ ਫਿਰ ਆਪਣੇ ਗੁਰੂ ਦੀ ਸਿਫਤ ਸ਼ੁਰੂ ਕੀਤੀ ਜੀ। ਹਾਂਜੀ
ਅਧਿਕ ਸਤੁਤ ਆਪਣੀ ਉਚਰਨਤਾ
ਕਹਿਣ ਲੱਗੇ ਮੱਖਣ ਸ਼ਾਹ ਤੁਸੀਂ ਬਹੁਤ ਦੂਰੋਂ ਆਏ ਹੋ ਤੇ ਸੁਣਿਆ ਤੁਸੀਂ ਬੜੇ ਗੁਰੂ ਘਰ ਦੇ ਸ਼ਰਧਾਲੂ ਵੀ ਹੋ। ਅਸੀਂ ਨਹੀਂ ਚਾਹੁੰਦੇ ਤੁਸੀਂ ਇੱਧਰ ਉੱਧਰ ਭਟਕੋ ਤੇ ਅਸੀਂ ਤੁਹਾਨੂੰ ਅਸਲੇ ਗੁਰੂ ਦੇ ਕੋਲ ਲੈ ਕੇ ਚੱਲੇ ਹਾਂ। ਮੱਖਣ ਸ਼ਾਹ ਕਹਿੰਦਾ ਵੀ ਤੁਹਾਡਾ ਅਸਲੀ ਗੁਰੂ ਕੌਣ ਹੈ? ਤੇ ਫਿਰ ਉਹਨਾਂ ਬੰਦਿਆਂ ਨੇ ਗੱਲ ਸ਼ੁਰੂ ਕੀਤੀ ਜੀ। ਹਾਂਜੀ
ਧੀਰ ਮੱਲ ਕੇ ਘਰ ਗੁਰ ਆਈ
ਹਾਂਜੀ
ਬੁੱਧੀ ਇਨਹੋ ਕੀ ਇਨਕੇ ਆਈ
ਗੱਜ ਕੇ ਆਖੋ ਵਾਹਿਗੁਰੂ। ਪ੍ਰਮਾਣ ਤੇ ਹਰ ਇੱਕ ਬੰਦੇ ਨੇ ਘੜੇ ਹੀ ਹੁੰਦੇ ਨੇ ਜੀ। ਕਹਿਣ ਲੱਗੇ ਹੋਰ ਕੌਣ ਜੀ? ਅਸੀਂ ਧੀਰ ਮੱਲ ਜੀ ਦੇ ਬੰਦੇ ਆ, ਗੁਰੂ ਧੀਰ ਮੱਲ ਜੀ ਦੇ ਜੀ। ਧੀਰ ਮੱਲ ਅੱਗੇ ਨਾ ਜੀ ਗੁਰੂ ਸ਼ਬਦ ਲਾਉਂਦੇ ਹੁੰਦੇ ਸੀਗੇ ਜੀ, ਉਹ ਆਪੇ ਚ ਬਣਿਆ ਹੈਗਾ ਗੁਰੂ ਜੀ। ਚਲੋ ਅਸੀਂ ਤੇ ਧੀਰ ਮੱਲ ਨੂੰ ਕਿਸੇ ਹਾਲਤ ਵਿੱਚ ਵੀ ਗੁਰੂ ਨਹੀਂ ਕਹਿਣਾ ਜੀ, ਧੀਰ ਮੱਲ ਹੀ ਹੈ ਜੀ ਬਸ ਜੀ, ਹੋਰ ਕੁਛ ਨਹੀਂ ਹੈਗਾ ਜੀ। ਉਹ ਆਹੇ ਜੀ ਉਹ ਗੁਰੂ ਹੈ, ਉਹਦੇ ਘਰ ਵਿੱਚ ਗੁਰਿਆਈ ਆਈ ਹੈ, ਨਾਲੇ ਗੁਰੂ ਸਾਹਿਬ ਦਾ ਰਿਸ਼ਤੇਦਾਰ, ਗੁਰੂ ਘਰ ਵਿੱਚ ਹੀ ਗੁਰਿਆਈ ਰਹਿਣੀ ਹੈ, ਤੇ ਇਸ ਸਮੇਂ ਮੌਕੇ ਦਾ ਗੁਰੂ ਧੀਰ ਮੱਲ ਹੈ। ਕਹਿਣ ਲੱਗੇ ਹਾਂਜੀ
ਸ਼੍ਰੀ ਗੁਰ ਹਰਗੋਬਿੰਦ ਆਨੰਦ
ਹਾਂਜੀ
ਗੁਰ ਦਿੱਤਾ ਸੁਤ ਤਿੰਨ ਹੈ ਬਿਲੰਦ।
ਕਹਿਣ ਲੱਗੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੁੱਤਰ ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦੇ ਪੁੱਤਰ ਹੋਏ ਨੇ ਬਾਬਾ ਗੁਰਦਿੱਤਾ ਜੀ। ਉਹ ਸਿਖਾਉਂਦੇ ਜੀ ਉਹਨੂੰ ਗੱਲਾਂ, ਵੱਡੇ ਪੁੱਤਰ ਹੋਏ ਨੇ ਬਾਬਾ ਗੁਰਦਿੱਤਾ ਜੀ। ਬਾਬਾ ਗੁਰਦਿੱਤਾ ਜੀ ਬੜੀ ਵੱਡੀ ਤਾਕਤ ਦੇ ਮਾਲਕ ਸੀਗੇ। ਉਹ ਦੱਸਣ ਦਏ ਜੀ ਮੱਖਣ ਸ਼ਾਹ ਨੂੰ, ਮਰੀ ਹੋਈ ਗਾਂ ਉਹਨਾਂ ਨੇ ਜਿੰਦੀ ਕਰ ਦਿੱਤੀ ਸੀਗੀ ਜੀ, ਉਹ ਫਿਰ ਸਰੀਰ ਤਿਆਗ ਗਏ ਤੇ ਬਾਬਾ ਗੁਰਦਿੱਤਾ ਜੀ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਨੇ ਧੀਰ ਮੱਲ ਜੀ ਦੇ ਛੋਟੇ ਭਰਾ ਨੂੰ ਗੁਰਤਾ ਗੱਦੀ ਦਿੱਤੀ। ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਛੋਟੇ ਭਰਾ ਨੂੰ ਗੁਰਤਾ ਗੱਦੀ ਦਿੱਤੀ ਸੀ ਤੇ ਮੇਨ ਮੇਨ ਗੱਲਾਂ ਨੀ ਦੱਸੀਆਂ ਜੀ। ਜਦੋਂ ਮਹਾਰਾਜ ਛੇਵੇਂ ਪਾਤਸ਼ਾਹ ਚਲੇ ਗਏ ਨਾ ਜੀ ਕੋਠਾ ਸਾਹਿਬ ਦੇ ਅੰਦਰ ਜੀ ਪੰਜ ਦਿਨਾਂ ਵਾਸਤੇ, ਤੇ ਧੀਰ ਮੱਲ ਉਦੋਂ ਵੀ ਗੱਦੀ ਲਾ ਕੇ ਪਿੱਛੋਂ ਬਹਿ ਗਿਆ ਸੀਗਾ ਜੀ, ਸਰਾਣੇ ਲਾ ਕੇ, ਚੌਰ ਰੱਖ ਕੇ, ਚੰਦੋਆ ਲਾ ਕੇ ਜੀ, ਤੇ ਗੁਰੂ ਹਰਗੋਬਿੰਦ ਸਾਹਿਬ ਦੀ ਹਾਜ਼ਰੀ ਚ ਗੁਰੂ ਬਣ ਕੇ ਬੈਠ ਗਿਆ ਸੀਗਾ ਜੀ ਇਹ ਜੀ। ਮਹਾਰਾਜ ਨੇ ਕਿਹਾ ਸੀ ਨੇੜੇ ਨੀ ਆਉਣਾ ਕੋਠੇ ਦੇ, ਪਰ ਸਿੱਖਾਂ ਨੇ ਵੇਖਿਆ ਵੀ ਧੀਰ ਮੱਲ ਕੰਮ ਖਰਾਬ ਕਰਦਾ, ਬਾਹਰ ਖਲੋ ਕੇ ਆਵਾਜ਼ ਦਿੱਤੀ ਮਹਾਰਾਜ ਧੀਰ ਮੱਲ ਗੁਰੂ ਬਣ ਕੇ ਬੈਠਾ। ਅਜੇ ਕੀ ਸੰਗਤ ਵਿੱਚ ਗੱਲ ਪ੍ਰਚਲਿਤ ਸੀ ਵੀ ਗੁਰੂ ਸਾਹਿਬ ਨੇ ਗੁਰਤਾ ਗੱਦੀ ਗੁਰੂ ਹਰਿਰਾਏ ਸਾਹਿਬ ਨੂੰ ਦੇ ਦਿੱਤੀ ਹੈ ਜੀ। ਫਿਰ ਵੀ ਧੀਰ ਮੱਲ ਗੱਦੀ ਤੇ ਬਹਿ ਗਿਆ ਸੀਗਾ ਜੀ ਆ ਕੇ। ਮਹਾਰਾਜ ਨੇ ਕਿਹਾ ਉਹਨੂੰ ਪਿਆਰ ਨਾਲ ਸਮਝਾਓ। ਇੱਕ ਦਿਨ ਪਿਆਰ ਨਾਲ ਸਮਝਾਇਆ, ਸ਼ਾਮੀ ਫਿਰ ਦੀਵਾਨ ਲਾ ਕੇ ਬਹਿ ਗਿਆ ਜੀ। ਫਿਰ ਸਿੱਖਾਂ ਆਖਿਆ ਮਹਾਰਾਜ ਉਹ ਤੇ ਹਟਿਆ ਹੀ ਨੀ ਧੀਰ ਮੱਲ। ਤੇ ਗੁਰੂ ਹਰਗੋਬਿੰਦ ਸਾਹਿਬ ਕੋਠਾ ਸਾਹਿਬ ਅੰਦਰੋਂ ਬੋਲੇ, ਮਹਾਰਾਜ ਕਹਿੰਦੇ ਕੁੱਟ ਕੁੱਟ ਕੇ ਬਾਹਰ ਕੱਢੋ ਇਹਨੂੰ। ਕਹਿਣ ਲੱਗੇ ਹੱਸ ਕੇ ਆਖੋ ਵਾਹਿਗੁਰੂ, ਜੇ ਨਹੀਂ ਮੰਨਦਾ ਤਾਂ ਫਿਰ ਕੁੱਟ ਕੁੱਟ ਕੇ ਬਾਹਰ ਕੱਢ ਕੇ ਆਓ ਧੀਰ ਮੱਲ ਨੂੰ ਜੀ। ਫਿਰ ਧੀਰ ਮੱਲ ਨੂੰ ਕੁੱਟ ਕੁੱਟ ਕੇ ਬਾਹਰ ਕੱਢਿਆ ਸੀਗਾ ਜੀ ਉੱਥੋਂ ਦੀ। ਤੇ ਜਿਹਨੂੰ ਕੁੱਟ ਕੁੱਟ ਕੇ ਬਾਹਰ ਕੱਢਿਆ ਹੋਵੇ ਉੱਥੇ ਕਿਤੋਂ ਗੁਰਤਾ ਗੱਦੀ ਆ ਸਕਦੀ ਜੀ? ਪਰ ਉਹਦੇ ਬੰਦੇ ਮੱਖਣ ਸ਼ਾਹ ਨੂੰ ਕਹਿਣ ਇਸ ਤਰ੍ਹਾਂ ਦੇ, ਸਾਰੀਆਂ ਗੱਲਾਂ ਨਹੀਂ ਦੱਸ ਰਹੇ ਜੀ। ਕਹਿਣ ਲੱਗੇ ਗੁਰੂ ਹਰਗੋਬਿੰਦ ਸਾਹਿਬ ਦੇ ਵੱਡੇ ਪੁੱਤਰ ਨੇ ਬਾਬਾ ਗੁਰਦਿੱਤਾ ਜੀ, ਅੱਜ ਵੀ ਬਾਬਾ ਗੁਰਦਿੱਤਾ ਜੀ ਦੀ ਥਾਂ ਦੀ ਪੂਜਾ ਹੁੰਦੀ ਹੈ। ਕਹਿਣ ਲੱਗੇ ਉਹਨਾਂ ਦੇ ਦੋ ਪੁੱਤਰ ਸਨ, ਗੁਰੂ ਹਰਿਰਾਏ ਸਾਹਿਬ ਤੇ ਬਾਬਾ ਧੀਰ ਮੱਲ ਜੀ। ਬਾਬਾ ਧੀਰ ਮੱਲ ਜੀ ਵੱਡੇ ਸਨ, ਕਹਿਣ ਲੱਗੇ ਵੱਡੇ ਨੇ, ਛੋਟੇ ਨੂੰ ਗੱਦੀ ਗੁਰੂ ਹਰਿਰਾਇ ਸਾਹਿਬ ਨੇ ਦਿੱਤੀ ਸੀ, ਗੁਰੂ ਹਰਗੋਬਿੰਦ ਸਾਹਿਬ ਨੇ, ਅੱਗੇ ਆਖੋ ਵਾਹਿਗੁਰੂ
ਵਾਹਿਗੁਰੂ,
ਤੇ ਗੁਰੂ ਹਰਿਰਾਇ ਸਾਹਿਬ ਦਾ ਪੁੱਤਰ ਉਹਨਾਂ ਤੋਂ ਬਾਗੀ ਹੋ ਗਿਆ ਕਹਿਣ ਲੱਗੇ। ਇਹਨਾਂ ਸਾਰੀ ਗੱਲ ਕੀਤੀ, ਮੈਂ ਉਹਨਾਂ ਦੀ ਸਾਰੀ ਬੋਲੀ ਨਹੀਂ ਬੋਲਣਾ ਚਾਹੁੰਦਾ ਜੀ ਜੋ ਉਹਨਾਂ ਬੋਲਿਆ ਜੀ। ਰਾਮ ਰਾਏ ਜੀ ਨੂੰ ਬੇਦਖਲ ਕਰਤਾ ਤੇ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਗੁਰਤਾ ਗੱਦੀ ਦਿੱਤੀ ਸੀਗੀ ਜੀ। ਹਾਂਜੀ,
ਸ਼੍ਰੀ ਹਰਕ੍ਰਿਸ਼ਨ ਟਿਕੇ ਪਸ਼ਚਾਤੀ,
ਹਾਂਜੀ,
ਤਿਨਕੀ ਭਈ ਲਖੋਂ ਸੋ ਬਾਤੀ,
ਹਾਂਜੀ,
ਸ਼੍ਰੀ ਗੁਰੂ ਹਰਗੋਬਿੰਦ ਤੇ ਪਾਛੇ,
ਹਾਂਜੀ,
ਪਹੁੰਚੀ ਗੁਰਤਾ ਇਨ ਘਰ ਆਛੇ,
ਤੇ ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਤੇ ਹੁਣ ਇਹ ਬਕਾਲੇ ਨਗਰ ਵਿੱਚ ਬੈਠੇ ਸੀ ਤੇ ਗੁਰੂ ਹਰਕ੍ਰਿਸ਼ਨ ਸਾਹਿਬ ਜਦੋਂ ਦਿੱਲੀ ਸਰੀਰ ਤਿਆਗ ਕੇ ਗਏ ਨਾ ਤੇ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਇਹਨਾਂ ਵੱਲ ਇਸ਼ਾਰਾ ਕੀਤਾ, ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਨਾਲੇ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਪਿਤਾ ਗੁਰੂ ਹਰਿਰਾਇ ਸਾਹਿਬ ਦੇ ਭਰਾ ਨੇ, ਚਾਚੇ ਨੇ ਉਹਨਾਂ ਦੇ, ਇਹਨਾਂ ਵੱਲ ਇਸ਼ਾਰਾ ਕੀਤਾ, ਇਹਨਾਂ ਵੱਲ ਜੀ। ਇਸ ਤਰ੍ਹਾਂ ਦੀਆਂ ਗੱਲਾਂ ਬੜੀਆਂ ਦੱਸਣ ਦੇ ਜੀ ਮੱਖਣ ਸ਼ਾਹ ਨੂੰ, ਮੱਖਣ ਸ਼ਾਹ ਚੁੱਪ ਕਰਕੇ ਸੁਣੀ ਜਾਵੇ ਜੀ ਉਹਨਾਂ ਦੀਆਂ ਗੱਲਾਂ। ਹਾਂਜੀ,
ਰਾਮ ਰਾਏ ਕੋ ਸ਼ੇਖ ਸੋ ਦੀਨਾ, ਨਹਿ ਗੁਰਤਾ ਕੇ ਲਾਇਕ ਚੀਨਾ।
ਤੇ ਰਾਮ ਰਾਏ ਵੀ ਹੈਗਾ ਹੁਣ ਨੂੰ, ਪਰ ਰਾਮ ਰਾਏ ਗੁਰਤਾ ਗੱਦੀ ਦੇ ਯੋਗ ਨਹੀਂ ਹੈਗਾ। ਵੈਸੇ ਕਮੀ ਰਾਮ ਰਾਏ ਨੇ ਵੀ ਕੋਈ ਨੀ ਛੱਡੀ ਜੀ, ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਅੱਜ ਵੀ ਦੇਹਰਾਦੂਨ ਦੇ ਲਾਗੇ ਉਹਨੂੰ ਸਤਿਗੁਰੂ ਰਾਮ ਰਾਏ ਜੀ ਕਹਿੰਦੇ ਜੀ। ਹਾਂਜੀ, ਪਰ ਉਹ ਵੀ ਕਰਮਾਂ ਦੀ ਖੇਡ ਹੀ ਹੈਗੀ ਜੀ। ਹਾਂਜੀ, ਇਸ ਤਰ੍ਹਾਂ ਦੀਆਂ ਗੱਲਾਂ ਮੱਖਣ ਸ਼ਾਹ ਨੂੰ ਦੱਸੀਆਂ ਜਾ ਰਹੀਆਂ। ਹਾਂਜੀ,
ਧੀਰ ਮਲ ਬਿਨ ਅਪਰ ਨਾ ਕੋਈ, ਗੁਰਤਾ ਕੀ ਲਾਇਕ ਹੋਏ ਜੋਈ।
ਵੇਖੋ, ਇਹ ਜਿਵੇਂ ਲਾਇਕ ਹੋਣ ਦਾ ਸਰਟੀਫਿਕੇਟ ਤੇ ਇਹਨਾਂ ਨੇ ਹੱਥ ਚ ਫੜਿਆ ਸੀਗਾ ਜੀ। ਕਹਿਣ ਲੱਗੇ ਮੱਖਣ ਸ਼ਾਹ, ਪੂਰੀ ਦੁਨੀਆਂ ਦੇ ਵਿੱਚ ਧੀਰ ਮਲ ਨੂੰ ਛੱਡ ਕੇ ਗੁਰਤਾ ਗੱਦੀ ਤੇ ਬਹਿਣ ਦੇ ਹੋਰ ਕੋਈ ਲਾਇਕ ਹੀ ਨਹੀਂ ਹੈਗਾ ਜੀ। ਧੀਰ ਮਲ ਹੀ ਲਾਇਕ ਹੈਗਾ, ਧੀਰ ਮਲ ਹੀ ਗੁਰਤਾ ਗੱਦੀ ਦੇ ਉੱਤੇ ਬੈਠਣ ਦੇ ਯੋਗ ਹੈ। ਹਾਂਜੀ,
ਯਾਂ ਤੇ ਸੁਣ ਹੋ ਮੱਖਣ ਸ਼ਾਹ,
ਹਾਂਜੀ,
ਗੁਰੂ ਗ੍ਰੰਥ ਹੈ ਇਨਕੇ ਪਹਾੜ।
ਇੱਕ ਹੋਰ ਧੀਰ ਮਲ ਕੋ ਬੜੀ ਵੱਡੀ ਵਸਤੂ ਸੀ, ਵਸਤੂ ਤੇ ਨਹੀਂ ਚਲੋ ਸ਼ਬਦ ਕਹਿਣਾ ਚਾਹੀਦਾ, ਪਰ ਉਹਨਾਂ ਮੱਖਣ ਸ਼ਾਹ ਨੂੰ ਦੱਸਿਆ ਵੀ ਮੱਖਣ ਸ਼ਾਹ, ਧੀਰ ਮਲ ਦੇ ਕੋਲ ਗੁਰੂ ਗ੍ਰੰਥ ਸਾਹਿਬ, ਗ੍ਰੰਥ ਸਾਹਿਬ ਜੀ ਦਾ ਸਰੂਪ ਵੀ ਹੈਗਾ। ਕਹਿਣ ਲੱਗੇ ਇਹ ਗੁਰੂਆਂ ਦੀ ਨਿਸ਼ਾਨੀ ਹੈ। ਕਹਿਣ ਲੱਗੇ ਗੁਰੂਆਂ ਦੀ ਵਸਤੂ ਗੁਰੂ ਕੋਲ ਹੀ ਹੈਗੀ। ਕਹਿਣ ਲੱਗੇ ਇਹ ਨਹੀਂ ਦੱਸਿਆ ਵੀ ਧੀਰ ਮਲ ਨੇ ਦਿੱਤਾ ਨਹੀਂ ਹੈਗਾ ਜੀ ਮਹਾਰਾਜ ਦਾ ਸਰੂਪ। ਹਾਂਜੀ,
ਜੋਗ ਮਾਨਵੇ ਜਾਨੋ ਸੋਏ, ਸਕਲ ਕਾਮਨਾ ਪੂਰਨ ਹੋਏ।
ਧੀਰ ਮਲ, ਵਾਹਿਗੁਰੂ, ਮੱਖਣ ਸ਼ਾਹ ਤੂੰ ਸਾਡੇ ਨਾਲ ਧੀਰ ਮਲ ਜੀ ਦੇ ਕੋਲ ਚੱਲ, ਧੀਰ ਮਲ ਜੀ ਤੇਰੀਆਂ ਸਾਰੀਆਂ ਭਾਵਨਾਵਾਂ ਪੂਰੀਆਂ ਕਰ ਦੇਣਗੇ ਜੀ। ਬੜਾ ਜ਼ੋਰ ਲਾਇਆ ਜੀ ਧੀਰ ਮਲ ਦੇ ਬੰਦਿਆਂ ਨੇ। ਹਾਂਜੀ,
ਸਰਬ ਪ੍ਰਕਾਰ ਸਭਨ ਤੇ ਜਾਨ, ਧੀਰ ਮਲ ਹੈ ਗੁਰੂ ਮਹਾਨ।
ਇਸ ਕਰਕੇ ਆ ਜਿਹੜੇ 21 ਇੱਥੇ ਹੋਰ ਬੈਠੇ ਨੇ ਇਹ ਤੇ ਐਵੇਂ ਹੀ ਨੇ। ਧੀਰ ਮਲ ਵੱਡਾ ਗੁਰੂ ਹੈ, ਧੀਰ ਮਲ ਅਸਲੀ ਗੁਰੂ ਹੈ, ਤੇ ਹੁਣ ਤੂੰ ਧੀਰ ਮਲ ਕੋਲ ਚੱਲ। ਵੈਸੇ ਤੇ ਮੈਨੂੰ ਇਹ ਬੋਲ ਹੀ ਨਹੀਂ ਬੋਲਣੇ ਚਾਹੀਦੇ ਜੀ, ਗੱਜ ਕੇ ਆਖ ਵਾਹਿਗੁਰੂ। ਵੱਡੇ ਗੁਰੂ ਕੌਣ ਨੇ ਜੀ? ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ,
ਧੰਨ ਸ੍ਰੀ ਗੁਰੂ ਗ੍ਰੰਥ,
ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ,
ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ।
ਹੋਰ ਗੱਜ ਕੇ ਆਖੋ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ,
ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ।
ਵੱਡੇ ਤੇ ਹੋਈ ਨੇ ਤੇ ਸਾਨੂੰ ਉਸ ਸਮੇਂ ਦਾ ਹਾਲਾਤ ਦੱਸਣੇ ਪੈ ਰਹੇ ਜੀ। ਹਾਂਜੀ,
ਪਿਤਾ ਪਿਤਾਮੇ ਗੁਰ ਜਿਸ ਕੇ ਰੇ,
ਹਾਂਜੀ,
ਭਰਾਤ ਭਤੀਜਾ ਗੁਰੂ ਵਡੇਰੇ।
ਕਹਿਣ ਲੱਗੇ ਵੇਖ ਨਾ, ਧੀਰ ਮਲ ਦੇ ਦਾਦਾ ਜੀ ਗੁਰੂ, ਧੀਰ ਮਲ ਦਾ ਭਰਾ ਗੁਰੂ, ਧੀਰ ਮਲ ਦੇ ਭਤੀਜਾ ਜੀ ਗੁਰੂ, ਤੇ ਧੀਰ ਮਲ ਜੀ ਵੀ ਗੁਰੂ ਹੀ ਹੋਏ। ਕਹਿਣ ਲੱਗਾ, ਹਾਂਜੀ,
ਤਿੰਨ ਸਭ ਹਿਨ ਤੇ ਇਹ ਪਸ਼ਚਾਤੀ, ਭਇਓ ਗੁਰੂ ਜਗ ਮੈਂ ਬਖਿਆਤੀ।
ਹੁਣ ਇਹੋ ਹੀ ਗੁਰੂ ਨੇ। ਵੈਸੇ ਇੱਕ ਗੱਲ ਬੜੇ ਧਿਆਨ ਨਾਲ ਸੁਣਿਓ, ਸਾਵਧਾਨ ਹੋਵੋ, ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਬੰਦੇ ਦੇ ਕਰਮਾਂ ਦੀ ਖੇਡ ਹੁੰਦੀ ਜੀ। ਹਾਂਜੀ, ਜਿਹਦਾ ਸਕਾ ਭਰਾ ਗੁਰੂ ਹੋਵੇ ਜੀ, ਜਿਹਦੇ ਦਾਦਾ ਜੀ ਗੁਰੂ ਹੋਣ, ਬਾਪ ਬ੍ਰਹਮ ਗਿਆਨ ਦੀ ਅਵਸਥਾ ਵਿੱਚ ਹੋਵੇ ਜੀ। ਬਾਬਾ ਗੁਰਦਿੱਤਾ ਜੀ ਬ੍ਰਹਮ ਗਿਆਨ ਦੀ ਅਵਸਥਾ ਵਿੱਚ ਹੋਣ, ਦਾਦਾ ਜੀ ਮੌਕੇ ਦੇ ਗੁਰੂ ਹੋਣ, ਭਰਾ ਮੌਕੇ ਦਾ ਗੁਰੂ ਹੋਵੇ ਜੀ, ਭਤੀਜਾ ਜੀ ਮੌਕੇ ਦੇ ਗੁਰੂ ਹੋਣ, ਤੇ ਬੰਦਾ ਫਿਰ ਖਾਲੀ ਰਹਿ ਜੇ, ਬੜੀ ਮਾੜੀ ਗੱਲ ਹੈ ਕੀ ਹੈ ਜੀ, ਕਰਮਾਂ ਦੀ ਖੇਡ ਜੀ। ਹਾਂਜੀ, ਗੁਰਤਾ ਗੱਦੀ ਜੇ ਕੋਲ ਜਿਹੜਾ ਰਿਹਾ ਹੋਵੇ ਤੋਂ ਖਾਲੀ ਰਹਿ ਗਿਆ ਕਰਮਾਂ ਦੀ ਖੇਡ ਜੀ। ਵੇਖੋ ਕਿੱਥੋਂ ਕੋਈ ਕਾਬਲ ਤੋਂ ਆਉਂਦਾ ਹੁੰਦਾ ਸੀ, ਕਿੱਥੋਂ ਕੋਈ ਕੰਧਾਰ ਤੋਂ ਆਉਣਾ, ਦੂਰੋਂ ਦੂਰੋਂ ਆਉਣਾ ਤੇ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਕੇ ਉਹਨਾਂ ਲਾਭ ਲੈਣੇ ਜੀ। ਬੜਿਆਂ ਬੜਿਆਂ ਨੂੰ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਨੇ ਬ੍ਰਹਮ ਗਿਆਨ ਦੀ ਦਾਤ ਬਖਸ਼ਿਸ਼ ਕੀਤੀ ਜੀ। ਬੜਿਆਂ ਬੜਿਆਂ ਨੂੰ ਗੁਰੂ ਹਰ ਰਾਏ ਸਾਹਿਬ ਜੀ ਨੇ ਬੜਿਆਂ ਨੂੰ ਬ੍ਰਹਮ ਗਿਆਨ ਦੀ ਦਾਤ ਬਖਸ਼ੀ। ਦੱਸੋ ਗੁਰੂ ਹਰ ਰਾਏ ਸਾਹਿਬ ਤੇ ਸਕੇ ਭਰਾ ਨੇ ਜੀ ਇਹਦੇ ਜੀ, ਸਕੇ ਭਰਾ ਜੀ, ਤੇ ਗੁਰੂ ਹਰਕ੍ਰਿਸ਼ਨ ਸਾਹਿਬ ਭਤੀਜਾ ਜੀ ਨੇ ਜੀ। ਪਰ ਫਿਰ ਵੀ ਇਹ ਬੰਦਾ ਲਾਭ ਨਹੀਂ ਪ੍ਰਾਪਤ ਕਰ ਸਕਿਆ, ਕਿਉਂ? ਇਹਦੇ ਭਾਗਾਂ ਵਿੱਚ ਹੀ ਨਹੀਂ ਐਸਾ ਹੈਗਾ ਸੀ ਲਾਭ ਪ੍ਰਾਪਤ ਕਰਨਾ ਜੀ। ਇਹ ਮਹਾਰਾਜ ਨੇ ਬਾਣੀ ਚ ਵੀ ਲਿਖਿਆ ਜੀ, ਜਿਹੜਾ ਡੱਡੂ ਹੈ ਨਾ ਡੱਡੂ ਗੁਰਮੁਖੋ, ਕੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ,
ਫਿਰ ਆਖੋ
ਵਾਹਿਗੁਰੂ।
ਡੱਡੂ ਕੀ ਕਰਦਾ ਜੀ? ਡੱਡੂ ਸਰੋਵਰ ਵਿੱਚ ਰਹਿੰਦਾ ਜੀ, ਅੰਮ੍ਰਿਤ ਵਿੱਚ ਰਹਿੰਦਾ, ਪਰ ਡੱਡੂ ਦੀ ਖੁਰਾਕ ਅੰਮ੍ਰਿਤ ਨਹੀਂ ਹੈਗੀ, ਸਰੋਵਰ ਦੇ ਵਿੱਚ ਲੱਗੀ ਹੋਈ ਕਾਈ ਹੈਗੀ ਜੀ, ਉਹਨੇ ਕਾਈ ਖਾਣੀ ਦੀ। ਭਾਵੇਂ ਸਾਰੀ ਦੁਨੀਆਂ ਆ ਕੇ ਇਸ਼ਨਾਨ ਕਰਦੇ ਜੀ, ਡੱਡੂ ਕਾਈ ਖਾਂਦਾ ਜੀ। ਦਾਦਰ ਤੂੰ ਕਭੇ ਨਾ ਜਾਣ ਸਰੇ, ਪਖਸ ਸਭਾਸ ਪਖਸ, ਮਹਾਰਾਜ ਬਾਣੀ ਚ ਲਿਖਦੇ, ਉਹ ਕਹਿੰਦੇ ਖਾਂਦਾ ਤੂੰ ਕਾਈ ਹੈ ਤੇ ਬਸਸ ਨਿਰਮਲ ਜਲ, ਅੰਮ੍ਰਿਤ ਨਾ ਲਖਸਰੇ। ਅੰਮ੍ਰਿਤ ਦੀ ਸਾਰ ਹੀ ਨਹੀਂ ਲਾਉਂਦਾ। ਵੇਖਿਆ ਜਾਵੇ ਤੇ ਜੇ ਤੀਰ ਮਲ ਅੰਦਰ ਸ਼ਰਧਾ ਪੈਦਾ ਹੋ ਜਾਂਦੀ ਨਾ ਗੁਰਮੁਖੋ, ਤੇ ਤੀਰ ਮਲ ਤੋਂ ਵੱਡਿਆਂ ਭਾਗਾਂ ਵਾਲਾ ਵੀ ਕੋਈ ਨਹੀਂ ਸੀ ਹੈਗਾ ਜੀ। ਦੇਰੇ ਦਾਦਾ ਜੀ ਗੁਰੂ ਜਿਦਾ ਸਕਾ ਭਰਾ ਗੁਰੂ, ਭਤੀਜਾ ਜੀ ਗੁਰੂ, ਤੇ ਬੰਦਾ ਫਿਰ ਖਾਲੀ ਦਾ ਖਾਲੀ ਜੀ, ਭਾਗਾਂ ਦੀ ਖੇਡ ਜੀ। ਇਸ ਕਰਕੇ ਅਰਦਾਸ ਹੀ ਕਰਨੀ ਚਾਹੀਦੀ ਗੁਰੂ ਅੱਗੇ, ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾਡ
ਵੇਖੈ ਵੇਖ ਖਾਈ,
ਮਾਇਆ ਮੋਹ ਭਰਮ ਪੈ ਭੂਲੇ, ਸੁਤ ਧਾਰਾ ਸਿਉ
ਪ੍ਰੀਤ ਲਗਾਈ,
ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤੇਹੇ ਮਿਲੰਤ ਜਮ
ਤਰਾਸ ਮਿਟਾਈ,
ਇੱਕ ਅਰਦਾਸ ਭਾਟ ਕੀ ਰਤ ਕੀ, ਗੁਰ ਰਾਮਦਾਸ
ਰਾਖੋ ਸ਼ਰਨਾਈ।
ਕਿਉਂ ਇਹੋ ਜਿਹੇ ਬੰਦਿਆਂ ਦੇ ਜੀਵਨ ਵੀ ਐਸੇ ਹੈਗੇ ਜੀ, ਜੀਵਨ ਪੜ੍ਹ ਸੁਣ ਕੇ ਜਿਨ੍ਹਾਂ ਦੇ ਅੰਦਰ ਸ਼ਰਧਾ ਨਹੀਂ ਹੈਗੀ ਉਹ ਅਸ਼ਰਧਾਲੂ ਹੋ ਜਾਂਦੇ, ਨਾਸਤਕ ਬਣ ਜਾਂਦੇ ਜੀ। ਇਸ ਕਰਕੇ ਧੀਰ ਮਲ ਵਰਗੇ ਬੰਦੇ ਦਾ ਜੀਵਨ ਕਿਸੇ ਨੂੰ ਪ੍ਰੇਰਨਾ ਨਹੀਂ ਦਿੰਦਾ ਜੀ, ਬਲਕਿ ਧੀਰ ਮਲ ਦਾ ਜੀਵਨ ਇਹੋ ਜਿਹਾ ਹੈਗਾ, ਪੜ੍ਹ ਸੁਣ ਕੇ ਡਰ ਲੱਗਣ ਲੱਗ ਪੈਂਦਾ ਬੰਦੇ ਨੂੰ, ਹੈ ਇੰਨੀ ਲਾਗੇ ਰਹਿ ਕੇ ਵੀ ਖਾਲੀ ਰਹਿ ਗਿਆ ਜੀ, ਤੇ ਬੰਦੇ ਨੂੰ ਡਰ ਲੱਗਣ ਲੱਗ ਪੈਂਦਾ ਵੀ ਗੁਰਦੁਆਰੇ ਅਸੀਂ ਵੀ ਆਉਂਦੇ ਜਾਂਦੇ ਹਾਂ। ਹੇ ਸੱਚੇ ਪਾਤਸ਼ਾਹ ਮਿਹਰ ਕਰੋ, ਤੁਹਾਡੇ ਅੰਮ੍ਰਿਤਮਈ ਗੁਣ ਸਾਡੇ ਹਿਰਦੇ ਵਿੱਚ ਵਸ ਜਾਣ ਜੀ। ਹਾਂਜੀ, ਧੀਰ ਮਲ ਦੇ ਜੀਵਨ ਵਿੱਚ ਕੋਈ ਸਿੱਖਿਆ ਨਹੀਂ ਹੈਗੀ ਜੀ, ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਇਹਦੇ ਜੀਵਨ 'ਚ ਕੋਈ ਸਿੱਖਿਆ ਵਾਲੀ ਗੱਲ ਨਹੀਂ ਚ ਹੈਗੀ। ਰਾਮ ਰਾਏ ਹੋਣਾ ਦੇ ਜੀਵਨ 'ਚ ਕੋਈ ਬਹੁਤੀ ਸਿੱਖਿਆ ਵਾਲੀ ਗੱਲ ਨਹੀਂ ਹੈਗੀ ਜੀ। ਬਾਬੇ ਪ੍ਰਿਥੀ ਦੇ ਜੀਵਨ ਵਿੱਚ ਕੋਈ ਸਿੱਖਿਆ ਵਾਲੀ ਗੱਲ ਨਹੀਂ ਹੈਗੀ, ਤੇ ਰਿਸ਼ਤੇਦਾਰੀਆਂ ਇਹਨਾਂ ਦੀਆਂ ਵੱਡੀਆਂ ਵੱਡੀਆਂ ਸੀ ਗੁਰੂ ਨਾਲ ਜੀ, ਤੇ ਸਿੱਖਿਆ ਇੱਕ ਵੀ ਨਹੀਂ ਇਹਨਾਂ ਦੇ ਜੀਵਨ ਵਿੱਚੋਂ ਲੱਭਦੀ ਜੀ। ਇਸ ਕਰਕੇ ਗੁਰੂ ਸਾਹਿਬ ਦੇ ਜੀਵਨ ਦੀ ਗੱਲ ਕਰਨੀ ਚਾਹੀਦੀ, ਪਰ ਹੁਣ ਇਤਿਹਾਸ ਲਿਖਿਆ ਜੀ, ਕੀ ਕੀਤਾ ਜਾ ਸਕਦਾ। ਧੀਰ ਮਲ ਦੇ ਬੰਦਿਆਂ ਨੇ ਪੂਰਾ ਜ਼ੋਰ ਲਾਇਆ ਜੀ, ਪੂਰਾ ਬੇ ਮੱਖਣ ਸ਼ਾਹ ਕਿਸੇ ਤਰੀਕੇ ਦੇ ਨਾਲ ਧੀਰ ਮਲ ਕੋ ਜਾਏ ਜੀ, ਉਹ ਉੱਠੇ ਹੀ ਨਾ ਜੀ ਉਹਨਾਂ ਚਿਰ ਤੱਕ, ਜਿੰਨਾ ਚਿਰ ਤੱਕ ਮੱਖਣ ਸ਼ਾਹ ਨੇ ਆਖਿਆ ਨਹੀਂ ਵੀ ਕੋਈ ਨਹੀਂ ਮੈਂ ਕੱਲ ਨੂੰ ਆਊਂਗਾ ਜੀ। ਮਨਾ ਕੇ ਉੱਠੇ ਜੀ ਵੀ ਤੂੰ ਕੱਲ ਨੂੰ ਆਉਣਾ ਹੀ ਆਉਣਾ ਜੀ। ਮੱਖਣ ਸ਼ਾਹ ਨੇ ਉਹਨਾਂ ਨੂੰ ਹਾਂ ਕਰਤੀ ਵੀ ਕੋਈ ਗੱਲ ਨਹੀਂ। ਇੱਕ ਗੱਲ ਹੋਰ ਸੀ ਮੱਖਣ ਸ਼ਾਹ ਦੇ ਅੰਦਰ ਜੀ, ਪਤਾ ਕੀ? ਭਾਵੇਂ ਧੀਰ ਮਲ ਨਕਲੀ ਵੀ ਹੈ, ਗ੍ਰੰਥ ਸਾਹਿਬ ਤੇ ਅਸਲੀ ਹੈ ਨਾ ਜੀ, ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਉਹ ਉਹਦੇ ਕੋਲ ਹੈ, ਉਹ ਬਕਾਲਾ ਸਾਹਿਬ ਨਾਲ ਹੀ ਲੈ ਆਇਆ ਸੀਗਾ ਜੀ ਕਰਤਾਰਪੁਰ ਸਾਹਿਬ ਤੋਂ, ਉਹ ਤੇ ਉਹਦੇ ਕੋਲ ਹੈ ਨਾ ਜੀ। ਧੀਰ ਮਲ ਨੇ ਵਿਚਾਰ ਕੀਤੀ ਤੇ ਉਹਨਾਂ ਨੂੰ ਆਖਿਆ ਵੀ ਮੈਂ ਕੱਲ ਨੂੰ ਤੁਹਾਡੇ ਕੋਲ ਆਵਾਂਗਾ। ਹਾਂਜੀ,
ਇਮ ਨਿਸ਼ਚੈ ਕਰਕੇ ਉਰ ਮਹੀਆ,
ਵਾਹਿਗੁਰੂ ਮੱਖਣ ਸ਼ਾਹ ਨੇ ਵਿਚਾਰ ਕੀਤੀ ਤੇ ਉਹਨਾਂ ਨੂੰ ਆਖਿਆ ਮੈਂ ਕੱਲ ਨੂੰ ਆਵਾਂਗਾ। ਹਾਂਜੀ,
ਪਹਿਰੇ ਬਸਤਰ ਨਵੀਨ ਸਰੀਰ,
ਅੰਮ੍ਰਿਤ ਵੇਲਾ ਹੋਇਆ, ਉਹਨੇ ਆਪ ਇਸ਼ਨਾਨ ਕੀਤਾ, ਆਪਣੇ ਤਨ ਤੇ ਬਸਤਰ ਪਾਏ ਜੀ। ਹਾਂਜੀ,
ਕੁਛ ਧਨ ਲੈ ਕੇ ਸੰਗ ਕਰ ਭੱਟ ਵੀਰ,
ਤੇ ਕੁਝ ਸੂਰਮੇ ਨਾਲ ਲਏ ਜੀ ਉਹਨੇ, ਸਾਰੇ ਤਾਂ ਨਹੀਂ 500 ਅੰਦਰ ਖੜੇ ਜੀ, ਉਹਨਾਂ ਵਿੱਚੋਂ ਅੱਧੇ ਰਹਿਣ ਦਿੱਤੇ ਅਤੇ ਅੱਧੇ ਨਾਲ ਲੈ ਲਏ ਜੀ। 200 ਬੰਦਾ ਉਹਨੇ ਨਾਲ ਲਿਆ ਜੀ ਅਤੇ ਤੁਰ ਲੱਗਾ ਅਤੇ ਤੁਰਨ ਲੱਗਿਆ ਉਹਨੇ ਅਰਦਾਸ ਕੀਤੀ ਗੁਰੂ ਜੋਤ ਅੱਗੇ ਜੀ, ਹੇ ਸੱਚੇ ਪਾਤਸ਼ਾਹ ਆਹ ਸਿਰ ਆਹ ਦਾਤਾਂ ਆਹ ਸਰੀਰ ਤੁਹਾਡੀ ਕਿਰਪਾ ਕਰਕੇ ਹੈ, ਧੀਰ ਮਲ ਨਕਲੀ ਹੈ ਮੈਨੂੰ ਪਤਾ, ਪਰ ਮੌਕੇ ਦਾ ਹਾਲਾਤ ਜਾਣਨ ਵਾਸਤੇ ਜਾਣਾ ਪੈਣਾ ਜੀ। ਨਾਲੇ ਉੱਥੇ ਗ੍ਰੰਥ ਸਾਹਿਬ ਜੀ ਦਾ ਸਰੂਪ ਹੈ, ਇਸ ਗੱਲ ਨੂੰ ਮੁੱਖ ਰੱਖ ਕੇ ਮੱਖਣ ਸ਼ਾਹ ਤੁਰ ਪਿਆ ਜੀ। ਹਾਂਜੀ,
ਬਰਿਓ ਬਕਾਲੇ ਮਹਿਤਬ ਆਏ,
ਅਜੇ ਤੇ ਉਹ ਬਕਾਲੇ ਦੇ ਅੰਦਰ ਐਂਟਰ ਹੀ ਨਹੀਂ ਸੀ ਹੋਇਆ ਜੀ, ਮੱਖਣ ਸ਼ਾਹ ਬਾਹਰ ਹੀ ਸੀਗਾ ਜੀ। ਮੱਖਣ ਸ਼ਾਹ ਫਿਰ ਬਕਾਲਾ ਸਾਹਿਬ ਨਗਰ ਦੇ ਅੰਦਰ ਗਿਆ ਜੀ, ਬੜੇ ਠਾਠ ਬਾਠ ਦੇ ਨਾਲ ਜੀ। ਹਾਂਜੀ,
ਪ੍ਰਥਮ ਗ੍ਰੰਥ ਸਾਹਿਬ ਢਿੱਗ ਆਏ,
ਤੇ ਮੱਖਣ ਸ਼ਾਹ ਪਹਿਲਾਂ ਤੀਰ ਮੱਲ ਕੋ ਨਹੀਂ ਗਿਆ ਜੀ, ਕੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਮੱਖਣ ਸ਼ਾਹ ਉਹਨੂੰ ਪਤਾ ਸੀ ਉਹ ਗ੍ਰੰਥ ਸਾਹਿਬ ਇੱਥੇ ਹੈ ਜਿਹਦਾ ਪਹਿਲੀ ਵਾਰੀ ਪ੍ਰਕਾਸ਼ ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਕੀਤਾ ਹੈਗਾ ਜੀ, ਉਹ ਸਰੂਪ ਸੀਗਾ ਜੀ। ਮੱਖਣ ਸ਼ਾਹ ਭਾਵਨਾ ਦੇ ਨਾਲ ਨਿਮਰਤਾ ਦੇ ਨਾਲ ਸਭ ਤੋਂ ਪਹਿਲਾਂ ਉਸ ਪਾਸੇ ਗਿਆ ਜਿਸ ਪਾਸੇ ਗ੍ਰੰਥ ਸਾਹਿਬ ਜੀ ਦਾ ਸਰੂਪ ਸੀਗਾ ਜੀ। ਹਾਂਜੀ,
ਧੀਰ ਮੱਲ ਕੇ ਹੁਤੇ ਜੋ ਪਾਸ,
ਹਾਂਜੀ,
ਖਰੋ ਕਰਾਏ ਤਹਾਂ ਅਰਦਾਸ।
ਮੱਖਣ ਸ਼ਾਹ ਉੱਥੇ ਜਾ ਕੇ ਅੱਗੇ ਖਲੋ ਕੇ ਹੱਥ ਜੋੜੇ ਮੱਖਣ ਸ਼ਾਹ ਨੇ, ਤੇ ਧੀਰ ਮੱਲ ਦਾ ਬੰਦਾ ਇੱਕ ਖਲੋਤਾ ਸੀ ਉੱਥੇ ਜੀ ਹਜ਼ੂਰੀ ਵਿੱਚ। ਹਾਂਜੀ,
ਪੰਚ ਅਸ਼ਰਫੀ ਦੇ ਨਿਜ ਹੱਥ,
ਮੱਖਣ ਸ਼ਾਹ ਨੇ ਆਪਣੇ ਹੱਥਾਂ ਦੇ ਨਾਲ ਪੰਜ ਸੋਨੇ ਦੀਆਂ ਮੋਹਰਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਰੱਖੀਆਂ ਜੀ। ਆਪ ਜੀ ਵੀ ਟੇਕੋ ਮੱਥਾ ਸਾਰੇ, ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ
ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ।
ਇਹਨਾਂ ਦੀ ਪੂਜਾ ਉਦੋਂ ਵੀ ਹੁੰਦੀ ਰਹੀ ਜੀ। ਹਾਂਜੀ, ਇਹ ਵੱਡੇ ਸਮਰੱਥ ਉਸ ਸਮੇਂ ਵੀ ਸਮਰੱਥੀ ਨੇ ਜੀ। ਪੰਜ ਸੋਨੇ ਦੀਆਂ ਮੋਹਰਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਅੱਗੇ ਰੱਖੀਆਂ ਜੀ ਉਹਨੇ। ਹਾਂਜੀ,
ਹਿਰਦੈ ਅਰਾਧੈ ਸਤਿਗੁਰ ਨਾਥ,
ਤੇ ਹਿਰਦੇ ਵਿੱਚ ਅਰਾਧਨਾ ਕੀਤੀ ਜੀ ਉਹਨੇ, ਹੇ ਮਹਾਰਾਜ ਹੇ ਗੁਰੂ ਕੀ ਬਾਣੀ ਮੈਂ ਅਰਦਾਸ ਕਰਦਾ ਤੁਹਾਡੇ ਅੱਗੇ। ਗੁਰੂ ਅਰਜਨ ਸਾਹਿਬ ਨੇ ਮੱਥਾ ਟੇਕਿਆ ਜੀ, ਬਾਬਾ ਬੁੱਢਾ ਸਾਹਿਬ ਜੀ ਨੇ ਨਮਸਕਾਰ ਕੀਤੀ, ਗੁਰੂ ਹਰਗੋਬਿੰਦ ਸਾਹਿਬ ਮੱਥਾ ਟੇਕਦੇ ਰਹੇ ਨਮਸਕਾਰ ਕਰਦੇ ਰਹੇ। ਅੱਜ ਮੈਂ ਵੀ ਮੱਖਣ ਸ਼ਾਹ ਆ, ਕਿਰਪਾ ਕਰੋ ਤੇ ਮੈਨੂੰ ਰਸਤਾ ਬਖਸ਼ਿਸ਼ ਕਰੋ, ਮੈਂ ਅਸਲੇ ਗੁਰੂ ਨੂੰ ਲੱਭ ਸਕਾਂ ਜੀ। ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਇੱਥੋਂ ਦੱਸਦੇ ਫਿਰ ਮੱਖਣ ਸ਼ਾਹ ਦੇ ਅੰਦਰ ਇੱਕ ਫੁਰਨਾ ਪੈਦਾ ਹੋਇਆ ਜਿਹੜਾ ਅਸਲੀ ਤੱਕ ਲੈ ਗਿਆ ਜੀ ਇਹਨੂੰ ਜੀ। ਮਾਨੋ ਗੁਰੂ ਗ੍ਰੰਥ ਸਾਹਿਬ ਨੇ ਆਪ ਕਿਰਪਾ ਕੀਤੀ ਹੋਵੇ ਜੀ। ਹਾਂਜੀ,
ਪੁਨਹਿ ਧੀਰ ਮੱਲ ਕੇ ਟਿੱਗ ਆਏ,
ਹਾਂਜੀ,
ਦੋਏ ਅਸ਼ਰਫੀ ਧਰੇ ਬਣਾਏ।
ਮਨ ਵਿੱਚ ਫੁਰਨਾ ਆ ਗਿਆ ਜੀ ਧੀਰ ਮੱਲ ਦੇ, ਜਦੋਂ ਉਹਨੇ ਗ੍ਰੰਥ ਸਾਹਿਬ ਜੀ ਦੇ ਅੱਗੇ ਹੱਥ ਜੋੜ ਕੇ ਅਰਦਾਸ ਕੀਤੀ। ਹੁਣ ਕਮਾਲ ਦੀ ਗੱਲ ਇਹ ਹੈ, ਉਦੋਂ ਗ੍ਰੰਥ ਸਾਹਿਬ ਜੀ ਦੇ ਵਿੱਚ ਗੁਰੂ ਜੋਤ ਨਹੀਂ ਸੀ, ਪਰ ਬਾਣੀ ਤੇ ਅਕਾਲੀ ਹੈ ਜੀ, ਬਾਣੀ ਤੇ ਧੁਰੋਂ ਹੀ ਗੁਰੂ ਹੈ ਜੀ। ਫੁਰਨਾ ਪੈਦਾ ਹੋਇਆ ਵੀ ਮੱਖਣ ਸ਼ਾਹ ਅੱਗੇ 500 ਵਾਹਿਗੁਰੂ, ਧੀਰ ਮੱਲ ਅੱਗੇ 500 ਨਹੀਂ ਦੋ ਹੀ ਮੋਹਰਾਂ ਰੱਖਣੀਆਂ ਜੀ, ਜੇ ਤੇ ਅਸਲੀ ਹੋਊ ਤੇ ਮੰਗੂਗਾ 500, ਤੇ ਜੇ ਨਕਲੀ ਹੋਇਆ ਤੇ ਫਿਰ ਉਹਨੂੰ ਪਤਾ ਹੀ ਨਹੀਂ ਲੱਗਣਾ ਜੀ। ਆਏ ਧੀਰ ਮੱਲ ਦਰਬਾਰ ਲਾ ਕੇ ਬੈਠਾ, ਪੂਰੀ ਜੁਗਤ ਮਰਜ਼ਾਦਾ ਨਾਲ ਚੌਰ ਵੀ ਰੱਖਿਆ ਉਹਨੇ, ਚੰਦੋਆ ਵੀ ਲਾਇਆ, ਆਸਣ ਵੀ ਲਵਾਇਆ ਹੈਗਾ ਜੀ। ਤੇ ਧੀਰ ਮੱਲ ਅੱਗੇ ਮੱਖਣ ਸ਼ਾਹ ਨੇ ਬਸ ਦੋ ਹੀ ਮੋਹਰਾਂ ਰੱਖੀਆਂ ਸੋਨੇ ਦੀਆਂ ਜੀ, ਦੋ ਮੋਹਰਾਂ ਰੱਖ ਕੇ ਲਾਗੇ ਬੈਠ ਗਿਆ। ਹਾਂਜੀ,
ਬੈਠ ਗਏ ਦੋਨੋਂ ਕਰ ਜੋਰੇ,
ਹਾਂਜੀ,
ਹਿਰਦੇ ਅੰਤਰ ਗੁਰੂ ਨਿਹੋਰੇ।
ਤੇ ਗੁਰਮੁਖੋ ਹੱਥ ਜੋੜੇ, ਤੇ ਹੱਥ ਜੋੜਦਾ ਜੋੜਦਾ ਅੰਦਰੋਂ ਮਾਫੀਆਂ ਵੀ ਮੰਗਣ ਦਿਆ, ਹੇ ਗੁਰੂ ਜੋਤ ਇਹ ਹੱਥ ਮੈਂ ਧੀਰ ਮੱਲ ਅੱਗੇ ਨੀ ਤੁਹਾਡੇ ਅੱਗੇ ਹੀ ਜੋੜੇ ਨੇ ਜੀ। ਵੇਖ ਲਓ ਕਮਾਲ ਦੀ ਗੱਲ, ਧੀਰ ਮੱਲ ਗੁਰੂ ਹਰਿਰਾਏ ਸਾਹਿਬ ਦਾ ਸਕਾ ਭਰਾ ਤੇ ਸਕਾ ਜੀ, ਤੇ ਕੀ ਕਰਨ ਦਿਆ ਜੀ, ਹੱਥ ਜੋੜ ਕੇ ਉਹਨੇ ਅੱਗੇ ਬੈਠ ਗਿਆ ਜੀ। ਹਾਂਜੀ,
ਸਰਬ ਸ਼੍ਰੋਮਣ ਤੇ ਤੁਮ ਜੀ ਥੀਜੈ, ਆਪਣੀ ਵਸਤ ਮੋਹੇ ਤੇ ਲੀਜੈ।
ਤੇ ਮੱਖਣ ਸ਼ਾਹ ਧੀਰ ਮੱਲ ਦੇ ਸਾਹਮਣੇ ਬੈਠਾ ਅਸਲ ਗੁਰੂ ਜੋਤ ਅੱਗੇ ਅਰਦਾਸ ਕਰਨ ਦਿਆ, ਤੇ ਮੱਖਣ ਸ਼ਾਹ ਨੂੰ ਇਉਂ ਲੱਗੇ ਵੀ ਹਾਏ ਭਾਵਨਾ ਨਾ ਮੇਰੇ ਅੱਗੇ ਹੱਥ ਜੋੜ ਕੇ ਬੈਠਾ ਜੀ, ਵਾਹਿਗੁਰੂ। ਧੀਰ ਮੱਲ ਨੂੰ ਇਉਂ ਲੱਗੇ ਜੀ, ਧੀਰ ਮੱਲ ਸੋਚਣ ਦਿਆ ਵੀ ਮੇਰੇ ਅੱਗੇ ਹੱਥ ਜੋੜੇ ਜੀ, ਤੇ ਮੱਖਣ ਸ਼ਾਹ ਨੇ ਗੁਰੂ ਜੋਤ ਅੱਗੇ ਹੱਥ ਜੋੜੇ ਜੀ। ਹਾਂਜੀ, ਹੇ ਗੁਰੂ ਜੋਤ, ਹੇ ਸੱਚੇ ਪਾਤਸ਼ਾਹ, ਕਿਰਪਾ ਕਰੋ, ਆਪਣੀ ਵਸਤੂ ਆਪਣੀ ਭੇਟਾ ਤੁਸੀਂ ਆਪ ਹੀ ਮੇਰੇ ਕੋਲੋਂ ਮੰਗ ਲਓ। ਹਾਂਜੀ
ਭਾਏ ਸਹਾਇਕ, ਜੇ ਤੁਮ ਜਾਏ ਮੈਂ ਢਿੱਗ ਬੈਠੇ ਹੋ ਦੇਹੋ ਬਤਾਏ।
ਤੇ ਜੇ ਤੁਸੀਂ ਉਸ ਸਮੇਂ ਮੇਰੀ ਸਹਾਇਤਾ ਕੀਤੀ ਸੀਗੀ, ਮੇਰੇ ਫਸੇ ਹੋਏ ਜਹਾਜ਼ ਨੂੰ ਪਾਰ ਕੀਤਾ, ਇੱਥੇ ਮਨ ਦੁਬਦਾ ਚ ਪਿਆ ਹੋਇਆ, ਕਿਰਪਾ ਕਰੋ ਤੇ ਸ਼ੰਕਿਆ ਦੇ ਜਹਾਜ਼ ਵਿੱਚੋਂ ਬਾਹਰ ਕੱਢ ਦਿਓ ਮੈਨੂੰ। ਤੇ ਜੇ ਇਹ ਅਸਲੀ ਹੈ ਤੇ ਮੇਰੇ ਕੋਲੋਂ ਪੈਸੇ ਮੰਗੇ, ਜੇ ਇਹਦੇ ਵਿੱਚ ਗੁਰੂ ਜੋਤ ਹੈ। ਕਿਉਂ ਪਸਾਰਾ ਹੀ ਏਡਾ ਵੱਡਾ ਹੈਗਾ ਜੀ, ਬਹੁਤ ਥਾਵਾਂ ਤੇ ਪਸਾਰਾ ਵੇਖ ਕੇ ਬੰਦਾ ਪ੍ਰਭਾਵਿਤ ਹੋ ਜਾਂਦਾ ਜੀ। ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਮੈਂ ਤਾਂ ਅੱਗੇ ਬੜੀ ਵਾਰੀ ਆਖਿਆ ਜੀ, ਉੱਥੇ ਵਸਤੂਆਂ ਬੜੀਆਂ ਸਸਤੀਆਂ ਮਿਲਦੀਆਂ ਜੀ, ਇਸ ਗੱਲ ਤੋਂ ਬੰਦਾ ਪ੍ਰਭਾਵਿਤ ਹੋ ਜਾਂਦਾ। ਸਫਾਈ ਬਹੁਤ ਹੈ ਜੀ, ਬੰਦਾ ਇਸ ਗੱਲ ਤੋਂ ਪ੍ਰਭਾਵਿਤ ਹੋ ਜਾਂਦਾ ਜੀ, ਪਸਾਰਾ ਹੀ ਐਸਾ ਹੋ ਜਾਂਦਾ ਜੀ। ਮੱਖਣ ਸ਼ਾਹ ਨੇ ਕਿਹਾ, ਪਸਾਰਾ ਤੇਰਾ ਵੀ ਬੜਾ ਗੁਰੂਆਂ ਵਾਲਾ ਹੈਗਾ ਜੀ, ਹੈ। ਤੇ ਅੰਦਰੋਂ ਅੰਦਰੋਂ ਅਰਦਾਸਾ ਕਰਨ ਦਿਆ ਵੀ ਇਹ ਆਪ ਹੀ ਭੇਟਾ ਮੰਗ ਲੇ, ਜੇ ਉੱਥੇ ਮੇਰੀ ਸਹਾਇਤਾ ਕੀਤੀ ਤੇ ਇੱਥੇ ਵੀ ਕਰੋ। ਹਾਂਜੀ।
ਸਰਬ ਸਰੀਰਨ ਅੰਤਰ ਜਾਮੀ, ਜਹ ਸਿਮਰੇ ਤੇ ਹਾਜ਼ਰ ਸਵਾਮੀ।
ਤੇ ਗੁਰਮੁਖੋ ਉਹ ਕਹਿ ਰਿਹਾ ਮਨ ਹੀ ਮਨ ਵਿੱਚ ਅਰਦਾਸਾ ਕਰਨ ਦਿਆ ਵੀ ਗੁਰੂ ਜੋਤ ਜੀ ਕਿਰਪਾ ਕਰੋ, ਕੋਈ ਰਾਹ ਵਿਖਾਓ ਜੀ। ਕਿਉਂ ਤੀਰ ਮੱਲ ਨੇ ਅਜੇ ਤੱਕ ਕੋਈ ਨਹੀਂ ਆਖਿਆ ਵੀ 500 ਮੋਹਰ ਰੱਖ ਦੀ, ਤੂੰ ਸੁਖੀਆਂ ਤੇ 500 ਹੈਗੀਆਂ ਜੀ, ਹੈ। ਮੱਖਣ ਸ਼ਾਹ ਹੱਥ ਜੋੜ ਕੇ ਬੈਠਾ, ਬਹੁਤ ਵੱਡਾ ਬੰਦਾ, ਇਹਦੇ ਨਾਲ ਦੇ ਜਿੰਨੇ ਆਏ ਸੀ ਨਾ ਜੀ, 100-150 ਬੰਦਾ, 200 ਬੰਦਾ, ਉਹ ਸਾਰੇ ਬੈਠੇ ਜੀ ਇੱਕ ਪਾਸੇ। ਹਾਂਜੀ।
ਬੋਲਿਓ ਧੀਰ ਮੱਲ ਤੇ ਸਵੇਰੇ,
ਤੇ ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ,
ਫੇਰ ਆਖੋ। ਧੀਰ ਮੱਲ ਤੇ ਇਹੋ ਹੀ ਸੋਚੇ ਵੀ ਮੱਖਣ ਸ਼ਾਹ ਨੇ ਮੇਰੇ ਅੱਗੇ ਹੱਥ ਜੋੜੇ ਨੇ ਜੀ। ਤੇ ਧੀਰ ਮੱਲ ਨੇ ਉਦੋਂ ਮੱਖਣ ਸ਼ਾਹ ਨੂੰ ਇਸ ਤਰ੍ਹਾਂ ਆਖਿਆ ਜੀ। ਹਾਂਜੀ।
ਗੁਰੂ ਘਰ ਕੇ ਤੁਮ ਸਿੱਖ ਵਡੇਰੇ,
ਕਹਿਣ ਲੱਗਾ ਮੱਖਣ ਸ਼ਾਹ ਤੂੰ ਤੇ ਬੜਾ ਵੱਡਾ ਗੁਰੂ ਘਰ ਦਾ ਸਿੱਖ ਹੈ ਜੀ। ਮਾਫ ਕਰਿਓ, ਮੱਖਣ ਸ਼ਾਹ ਤੇ ਸੱਚੀ ਮੁੱਚੀ ਗੁਰੂ ਘਰ ਦਾ ਸਿੱਖ ਹੈ ਨਾ ਜੀ। ਅੱਜ ਬਾਹਰ ਦੀ ਮਾਇਆ ਵੇਖ ਕੇ ਅਸੀਂ ਕਿਸੇ ਉੱਤੇ ਵੀ ਲੈਵਲ ਲਾ ਦਿੰਦੇ ਵੀ ਇਹ ਬੜਾ ਵੱਡਾ ਸਿੱਖ ਹੈਗਾ ਜੀ। ਮੱਖਣ ਸ਼ਾਹ ਵੀ ਹੈ, ਮੱਖਣ ਸ਼ਾਹ ਨੂੰ ਉਹਦਾ ਕੀ ਵਾਹਿਗੁਰੂ, ਧੀਰ ਮੱਲ ਨੂੰ ਕੀ ਮੱਖਣ ਸ਼ਾਹ ਦੇ ਅੰਦਰ ਦਾ ਪਤਾ ਵੀ ਕਿੱਡਾ ਵੱਡਾ ਸਿੱਖ ਹੈ ਜੀ। ਧੀਰ ਮੱਲ ਨੇ ਤੇ ਮੱਖਣ ਸ਼ਾਹ ਦਾ ਬਾਹਰੀ ਰੂਪ ਵੇਖਿਆ ਜੀ, ਜਿੰਨਾ ਵੱਡਾ ਬੰਦਾ ਉਹਨੂੰ ਓਨਾ ਵੱਡਾ ਹੀ ਸਰੋਪਾ ਮਿਲਦਾ ਜੀ। ਹਾਂਜੀ। ਜਿੰਨਾ ਵੱਡਾ ਬੰਦਾ ਉਹਦਾ ਓਨਾ ਹੀ ਵੱਡਾ ਸਤਿਕਾਰ ਕਰਦਾ ਜੀ। ਹੋ ਸਕਦਾ ਵੱਡਾ ਬੰਦਾ ਜਿਹੜਾ ਟੌਰਟ ਪੱਕਾ ਬਹੁਤ ਹੈ, ਉਹਦੇ ਅੰਦਰ ਸਿੱਖੀ ਨਾ ਹੋਵੇ, ਰਕਸ਼ਾ ਵਾਹੁਣ ਵਾਲਾ ਕਿਤੇ ਗੁਰੂ ਕੀ ਸਿੱਖੀ ਵਿੱਚ ਅੱਗੇ ਹੋਵੇ ਜੀ। ਤੇ ਸਿੱਖੀ ਵਿੱਚ ਵੱਡਾ ਤਾਂ ਫਿਰ ਉਹ ਹੋਇਆ ਨਾ ਜੀ। ਹਾਂਜੀ। ਵੱਡਾ ਅਮੀਰ ਥੋੜ੍ਹੀ ਹੋਇਆ ਜੀ, ਵੇਚਦਾ ਹੋਵੇ ਬੰਦਾ ਸ਼ਰਾਬ, ਹਾਂਜੀ, ਤੇ ਭਾਵੇਂ 2 ਲੱਖ ਰੁਪਈਆ ਗੋਲਕ ਵਿੱਚ ਪਾ ਜੇ, ਗੁਰੂ ਨੂੰ ਮਾਇਆ ਥੋੜ੍ਹੀ ਪ੍ਰਵਾਨ ਹੋਏਗੀ ਜੀ। ਤੇ ਵਾਹੁੰਦਾ ਹੋਵੇ ਰਿਕਸ਼ਾ, ਤੇ 2 ਰੁਪਈਏ ਵੀ ਗੁਰੂ ਅੱਗੇ ਰੱਖਦੇ, ਗੁਰੂ ਨੂੰ ਪ੍ਰਵਾਨ ਹੋ ਜਾਣੇ ਜੀ। ਧੀਰ ਮੱਲ ਤੇ ਉਹਦਾ ਬਾਹਰੀ ਰੂਪ ਵੇਖ ਕੇ ਗੱਲ ਕਰਨ ਦਿਆ, ਕਹਿਣ ਲੱਗਾ ਤੁਸੀਂ ਤੇ ਗੁਰੂ ਘਰ ਦੇ ਬੜੇ ਵੱਡੇ ਸਿੱਖ ਹੋ। ਹਾਂਜੀ।
ਤਬ ਹੀ ਸਿਰ ਪਾਓ ਬਹੁਤ ਮੋਲੇ,
ਕਹਿਣ ਲੱਗਾ ਸਰੋਪਾ ਲੈ ਕੇ ਆਓ ਵੀ। ਸਰੋਪਾ ਲੈ ਕੇ ਆਏ ਜੀ ਉਹਦੇ ਚੇਲੇ, ਬੜਾ ਕੀਮਤੀ ਸਰੋਪਾ ਧੀਰ ਮੱਲ ਨੇ ਮੱਖਣ ਸ਼ਾਹ ਦੇ ਗਲ ਵਿੱਚ ਪਾ ਦਿੱਤਾ ਜੀ। ਹਾਂਜੀ।
ਦੀਨਸ ਆਨ ਮੇਵੜੇ ਬੋਲੇ,
ਹਾਂਜੀ,
ਇਮ ਜਾਨੀ ਤਿੰਨ ਸਭ ਮੈਂ ਮਾਹੇ,
ਹਾਂਜੀ,
ਬਹੁਤ ਭੇਟ ਪੁੰਨ ਆਨੇ ਪਾਹੇ।
ਪਰ ਨਾਲ ਦੇ ਜਿਹੜੇ ਚੇਲੇ ਚੱਲੜੇ ਜੀ ਉਹਦੇ, ਹੁਣ ਲੋਭੀ ਗੁਰੂ ਤੇ ਲੋਭੀ ਚੇਲੇ ਹੋਣੇ ਜੀ। ਹਾਂਜੀ। ਗੁਰੂ ਜਿਨ੍ਹਾਂ ਕਾ ਅੰਧਲਾ ਸਿੱਖ ਵੀ ਅੰਧੇ ਕਰਮ ਕਰੇਨ, ਨਾਲ ਦੇ ਕਹਿਣ ਵੀ ਸਾਡੇ ਗੁਰੂ ਧੀਰ ਮੱਲ ਨੇ ਸਰੋਪਾ ਤੇ ਬੜਾ ਕੀਮਤੀ ਰੱਖਤਾ ਦੇ ਦਿੱਤਾ, ਇਹਨੇ ਤੇ 2 ਮੋਹਰ ਹੀ ਰੱਖੀਆਂ ਸੋਨੇ ਦੀਆਂ, ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ,
ਇਹਨੇ ਤੇ ਕੋਈ ਐਡੀ ਵੱਡੀ ਭੇਟਾ ਵੀ ਨਹੀਂ ਚੜਾਈ ਤੇ ਇਹਨੂੰ ਇੰਨਾ ਮਹਿੰਗਾ ਸਰੋਪਾ ਦੇ ਤਾ। ਤੇ ਨਾਲ ਅਜੇ ਫਿਰ ਕਈਆਂ ਵਿਚਾਰ ਕੀਤੀ ਵੀ ਅਜੇ ਤੇ ਆਇਆ ਹੀ ਹੈ, ਵਸਤੂਆਂ ਤੇ ਇਹਨੇ ਲੈ ਕੇ ਆਉਣੀਆਂ ਹੌਲੀ ਹੌਲੀ, ਬਸ ਅਸੀਂ ਮੱਖਣ ਸ਼ਾਹ ਨੂੰ ਜਾਣ ਨਹੀਂ ਦੇਣਾ ਕਿਸੇ ਵੀ ਤਰੀਕੇ ਨਾਲ, ਮੱਖਣ ਸ਼ਾਹ ਨੂੰ ਕੋਲ ਰੱਖਣਾ ਆਪਣੇ। ਇਹ ਬਹੁਤ ਭੇਟਾਵਾਂ ਆਉਣ ਵਾਲਾ, ਅਜੇ ਤਾਂ ਪਹਿਲੀ ਵਾਰੀ ਕਹਿੰਦੇ ਮੱਥਾ ਟੇਕਣ ਆਇਆ, ਤੇ ਹੌਲੀ ਹੌਲੀ ਜਿਉਂ ਜਿਉਂ ਅਸੀਂ ਇਹਨੂੰ ਆਪਣੇ ਕੋਲ ਲੈ ਕੇ ਆਵਾਂਗੇ, ਰੋਜ਼ ਕੁਛ ਨਾ ਕੁਛ ਤੇ ਲੈ ਕੇ ਆਏਗਾ ਹੀ ਇੱਥੇ ਜੀ। ਪਰ ਮੱਖਣ ਸ਼ਾਹ ਬੈਠਾ ਰਿਹਾ, ਧੀਰ ਮੱਲ ਨੇ ਇੱਕ ਵਾਰ ਵੀ ਉਹਦੇ ਬੇੜੇ ਦੀ ਗੱਲ ਨਹੀਂ ਕੀਤੀ ਜੀ। ਹੁਣ ਬੇੜਾ ਬਚਾਇਆ ਹੋਏ ਇਹਨੇ ਤੇ ਗੱਲ ਕਰੇ ਜੀ, ਅੱਜ ਕੇ ਆਖੋ ਵਾਹਿਗੁਰੂ। ਇਹਨੂੰ ਕੀ ਪਤਾ ਹੈਗਾ ਵੀ ਇਹ ਕਿਉਂ ਆਇਆ ਜੀ। ਉਧਰ ਅਸਲੀ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ, ਜੋੜੋ ਹੱਥ ਤੇ ਆਖੋ ਧੰਨ ਗੁਰੂ ਤੇਗ ਬਹਾਦਰ ਸਾਹਿਬ,
ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ।
ਉਹ ਸੁਰਤ ਚ ਬੈਠੇ ਸਭ ਕੁਝ ਵੇਖਣ ਦੇ ਜੀ, ਸਭ ਕੁਝ ਵੇਖਣ ਦੇ ਵੀ ਕੌਣ ਕੀ ਕਰਨ ਦੇ ਹਾਂ ਜੀ। ਅੱਜ ਧੀਰ ਮੱਲ ਨਿਰਾਸ਼ ਹੋ ਕੇ, ਵਾਹਿਗੁਰੂ ਮੱਖਣ ਸ਼ਾਹ ਨਿਰਾਸ਼ ਹੋ ਕੇ ਵਾਪਸ ਆਇਆ ਜੀ ਆਪਣੇ ਟਿਕਾਣੇ ਤੇ ਜੀ। ਅੱਜ ਪਹਿਲਾ ਦਿਨ ਸਾਰੀ ਦਿਹਾੜੀ ਧੀਰ ਮੱਲ ਦੇ ਕੋਲ ਬਤੀਤ ਹੋ ਗਿਆ ਤੇ ਅਸਲੀ ਗੁਰੂ ਦਾ ਪਤਾ ਨਹੀਂ ਲੱਗਾ ਜੀ। ਬਾਈਆਂ ਦੇ ਕੋਲ ਉਹਨੇ ਇਹਨੇ ਜਾਣਾ ਜੀ ਤੇ ਕਈ ਕੁਛ ਹੋਣਾ ਜੀ ਅੱਗੇ, ਫਿਰ ਜਾ ਕੇ ਕਿਸੇ ਨੇ ਗੁਰੂ ਤੇਗ ਬਹਾਦਰ ਸਾਹਿਬ ਬਾਰੇ ਵੀ ਇਹਨੂੰ ਦੱਸਣਾ ਜੀ। ਉਹ ਪ੍ਰਸੰਗ ਆਪਾਂ ਅਗਲੇ ਦਿਨਾਂ ਵਿੱਚ ਸਰਵਣ ਕਰਾਂਗੇ। ਗੁਰਮੁਖੋ ਵਾਹਿਗੁਰੂ ਜੀ ਦੇ ਪਿਆਰਿਆਂ ਦੀ ਵਡਿਆਈ ਕਿਸੇ ਦੇ ਘਟਾਇਆ ਨਹੀਂ ਘਟੇਗੀ ਜੀ, ਕਿਸੇ ਦੇ ਘਟਾਇਆ ਨਹੀਂ ਘਟਦੀ ਜੀ। ਬੜਾ ਲੁਕੋ ਲੁਕੋ ਕੇ ਉਹਨਾਂ ਗੱਲ ਨੂੰ ਰੱਖਿਆ ਜੀ, ਪਰ ਗੁਰੂ ਤੇਗ ਬਹਾਦਰ ਸਾਹਿਬ ਦੇ ਬਾਰੇ ਪਤਾ ਲੱਗ ਹੀ ਗਿਆ ਜੀ ਮੱਖਣ ਸ਼ਾਹ ਨੂੰ। ਪਰ ਉਹਦੇ ਪਿੱਛੇ ਵੀ ਬੜੀ ਮਿਹਨਤ ਕੀਤੀ ਜੀ। ਦੋ ਤਿੰਨ ਦਿਨ ਆਪਾਂ ਉਹਦੀ ਮਿਹਨਤ ਸੁਣਾਂਗੇ ਵੀ ਮੱਖਣ ਸ਼ਾਹ ਕਿਹੜੀ ਕਿਹੜੀ ਮਿਹਨਤ ਕਰਦਾ ਰਿਹਾ ਜੀ। ਬੜੀ ਮਿਹਨਤ ਕੀਤੀ ਜੀ ਇਹਨੇ, ਇੰਨਾ ਵੱਡਾ ਬੰਦਾ ਹੋ ਕੇ ਬਸ ਇਹਨੇ ਫੁਰਨਾ ਬਣਾਇਆ ਵੀ ਆਪਾਂ ਅਸਲੀ ਨੂੰ ਪ੍ਰਗਟ ਕਰਨਾ ਜੀ, ਤੇ ਗੁਰੂ ਗ੍ਰੰਥ ਸਾਹਿਬ ਅੱਗੇ ਖਲੋ ਕੇ ਕੀਤੀ ਅਰਦਾਸ। ਅਰਦਾਸ ਤੋਂ ਬਾਅਦ ਫੁਰਨਾ ਪੈਦਾ ਹੋਇਆ, ਦੋ ਦੋ ਅੱਗੇ ਰੱਖ ਦੇਣਾ, ਜਿਹੜਾ ਅਸਲੀ ਹੋਊ 500 ਮੰਗੇਗਾ ਜੀ। ਇਹ ਵੀ ਤੇ ਜੁਗਤੀ ਸੀ ਉਹਦੀ ਜੀ, ਹਾਂਜੀ ਅਸਲ ਪਛਾਣਨ ਦੀ ਜੀ ਇਹ ਜੁਗਤੀ। ਭਾਈ ਸੰਤੋਖ ਸਿੰਘ ਜੀ ਕਹਿੰਦੇ ਉਦੋਂ ਉਹਦੇ ਹਿਰਦੇ ਚ ਆਈ ਜਦੋਂ ਗੁਰੂ ਗ੍ਰੰਥ ਸਾਹਿਬ ਅੱਗੇ ਪੰਜ ਮੋਹਰਾਂ ਰੱਖ ਕੇ ਉਹਨੇ ਮੱਥਾ ਟੇਕਿਆ ਜੀ, ਉਦੋਂ ਆਈ ਬਾਣੀ। ਉਦੋਂ ਵੀ ਰਾਹ ਦਿੰਦੀ ਸੀਗੀ ਜੀ ਸੱਚੇ ਬੰਦਿਆਂ ਨੂੰ ਜੀ, ਤੇ ਗੁਰਬਾਣੀ ਅੱਜ ਵੀ ਰਾਹ ਦੇ ਦਿੰਦੀ ਜੀ। ਇਹਦੇ ਤੋਂ ਅੱਗੇ ਜਿਹੜਾ ਪ੍ਰਸੰਗ ਹੈ ਉਹ ਆਪਾਂ ਫਿਰ ਕੱਲ੍ਹ ਨੂੰ ਸਰਵਣ ਕਰਾਂਗੇ। ਧੰਨ ਗੁਰੂ ਗ੍ਰੰਥ ਤੇਗ ਬਹਾਦਰ ਸਾਹਿਬ ਜੀ ਦਾ ਧਿਆਨ ਧਰੋ, ਹੱਥ ਜੋੜੋ ਆਖੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਧੰਨ ਧੰਨ ਸਤਿਗੁਰੂ ਹਮਾਰਾ, ਧੰਨ ਧੰਨ ਸਤਿਗੁਰੂ ਹਮਾਰਾ,
ਧੰਨ ਧੰਨ ਸਤਿਗੁਰੂ ਹਮਾਰਾ,
ਧੰਨ ਧੰਨ ਸਤਿਗੁਰੂ ਹਮਾਰਾ,
ਧੰਨ ਧੰਨ ਸਤਿਗੁਰੂ ਹਮਾਰਾ, ਧੰਨ ਧੰਨ ਸਤਿਗੁਰੂ ਹਮਾਰਾ,
ਧੰਨ ਧੰਨ ਸਤਿਗੁਰੂ ਹਮਾਰਾ, ਧੰਨ ਧੰਨ ਸਤਿਗੁਰੂ ਹਮਾਰਾ,
ਧੰਨ ਧੰਨ ਸਤਿਗੁਰੂ ਹਮਾਰਾ, ਧੰਨ ਧੰਨ ਸਤਿਗੁਰੂ ਹਮਾਰਾ,
ਧੰਨ ਧੰਨ ਸਤਿਗੁਰੂ ਹਮਾਰਾ,
ਵਾਹਿਗੁਰੂ
ਧੰਨ ਧੰਨ ਸਤਿਗੁਰੂ
ਹਮਾਰਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਇੱਕ ਰਸ ਲਗਾਤਾਰ ਹੀ ਭੋਰਾ ਸਾਹਿਬ ਚ ਬੈਠੇ ਜੀ ਵਾਹਿਗੁਰੂ ਜੀ ਦੀ ਯਾਦ ਵਿੱਚ ਜੀ, ਹਾਂਜੀ ਜਿਹਦਾ ਫਾਇਦਾ ਪਖੰਡੀ ਉਠਾਉਂਦਾ ਹੈ ਜੀ। ਇਹਦੇ ਤੋਂ ਅੱਗੇ ਪ੍ਰਸੰਗ ਜਿਹੜਾ ਉਹ ਕੱਲ੍ਹ ਨੂੰ ਆਪਾਂ ਸਰਵਣ ਕਰਾਂਗੇ। ਫੁੱਲਾਂ ਚੁੱਕਾਂ ਦੀ ਖੇਮਾ ਜੀ, ਦੋਵੇਂ ਹੱਥ ਜੋੜ ਕੇ ਪਿਆਰ ਸਹਿਤ ਗੱਜ ਕੇ ਫਤਿਹ ਬੁਲਾਓ ਜੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।